समोसा एंड स्वीट फैक्ट्री जिथे पाजी दिया सारी आइटमा डॉलर 475 पर पाउंड तो शुरू ने बेसन बर्फी पिस्ता बर्फी रसगुल्ले गुलाब जामना डॉलर 499 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1165.
अप्लायंस जंक्शन जे तुसी फ्रिज स्टोव वॉशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू वी वी क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2 सी दे विच 905-450-0054-50-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਹਨੇਰਾ ਇਸ ਕਦਰ ਹੈ ਕੋਈ ਅੰਦਾਜ਼ਾ ਨਹੀਂ ਲੱਗਦਾ ਮੈਂ ਜਿੱਥੇ ਪਹੁੰਚਣਾ ਸੀ ਇਹ ਉਹ ਦਰਵਾਜ਼ਾ ਨਹੀਂ ਲੱਗਦਾ ਹਨੇਰਾ ਇਸ ਕਦਰ ਹੈ ਕੋਈ ਅੰਦਾਜ਼ਾ ਨਹੀਂ ਲੱਗਦਾ ਮੈਂ ਜਿੱਥੇ ਪਹੁੰਚਣਾ ਸੀ ਇਹ ਉਹ ਦਰਵਾਜ਼ਾ ਨਹੀਂ ਲੱਗਦਾ ਉਹੀ ਖਬਰਾਂ ਉਹੀ ਮਸ਼ਹੂਰੀਆਂ ਤੇ ਸੁਰਖੀਆਂ ਦੇਖਾਂ ਉਹੀ ਖਬਰਾਂ ਉਹੀ ਮਸ਼ਹੂਰੀਆਂ ਤੇ ਸੁਰਖੀਆਂ ਦੇਖਾਂ ਕਿ ਮੈਨੂੰ ਅੱਜ ਦਾ ਅਖਬਾਰ ਵੀ ਤਾਜ਼ਾ ਨਹੀਂ ਲੱਗਦਾ ਨਹੀਂ ਫੁੱਲਾਂ ਤੇ ਰੌਣਕ ਸਿਰਫ ਹਨ ਮਟਮੈਲੀਆਂ ਕਲੀਆਂ ਨਹੀਂ ਫੁੱਲਾਂ ਤੇ ਰੌਣਕ ਸਿਰਫ ਹਨ ਮਟਮੈਲੀਆਂ ਕਲੀਆਂ ਝੜੀ ਤੋਂ ਬਾਅਦ ਵੀ ਗੁਲਸ਼ਨ ਤਰੋ ਤਾਜ਼ਾ ਨਹੀਂ ਲੱਗਦਾ ਨਹੀਂ ਲੱਗਦਾ ਕਿ ਇਸ ਮਾਹੌਲ ਵਿੱਚ ਟੁੱਟੇਗੀ ਮਿੱਥ ਕੋਈ ਨਹੀਂ ਲੱਗਦਾ ਕਿ ਇਸ ਮਾਹੌਲ ਵਿੱਚ ਟੁੱਟੇਗੀ ਮਿੱਥ ਕੋਈ ਲੁਟੇਰੇ ਦੇਸ਼ ਦੇ ਭੁਗਤਣਗੇ ਖਮਿਆਜ਼ਾ ਨਹੀਂ ਲੱਗਦਾ ਲੁਟੇਰੇ ਦੇਸ਼ ਦੇ ਭੁਗਤਣਗੇ ਖਮਿਆਜ਼ਾ ਨਹੀਂ ਲੱਗਦਾ ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚਾਪ ਸਾਹਿਬ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਅੱਜ ਜੁਲਾਈ ਮਹੀਨੇ ਦੀ 8 ਤਰੀਕ ਹੋ ਗਈ ਹੈ ਜੀ। 2:30 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 28 ਡਿਗਰੀ ਆ, ਜਦਕਿ 36 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਤਕਾਲਾ ਨੂੰ ਇਹ ਤਾਪਮਾਨ ਜਿਹੜਾ ਜੀ ਉਹ 2 ਡਿਗਰੀ ਘੱਟ ਕੇ 26 ਡਿਗਰੀ ਹੋ ਜਾਣਾ। ਰਾਤ 20 ਡਿਗਰੀ ਨਾਲ ਬੀਤੇਗੀ, ਕੱਲ ਦੀ ਸਵੇਰ ਫਿਰ ਦੁਬਾਰਾ 26 ਡਿਗਰੀ ਦੇ ਨਾਲ ਚੜੇਗੀ। ਕੱਲ ਦੁਪਹਿਰੋਂ ਬਾਅਦ ਕਣੀਆਂ ਦੱਸੀਆਂ ਗਈਆਂ ਨੇ, 80% ਚਾਂਸ ਆ ਕਿ ਦੁਪਹਿਰੋਂ ਬਾਅਦ ਮੀਂਹ ਪਊਗਾ। 29 ਡਿਗਰੀ ਤਾਪਮਾਨ ਹੋਣਾ, ਸ਼ੁੱਕਰਵਾਰ ਨੂੰ 28 ਡਿਗਰੀ ਤਾਪਮਾਨ ਹੋਣਿਆ ਤੇ ਅੱਧੋ ਅੱਧੀ ਚਾਂਸਿਸ ਨੇ ਮੀਂਹ ਪੈਣ ਦੇ। ਸ਼ਨਿਚਰਵਾਰ ਨੂੰ ਟਕਾ ਕੇ ਧੁੱਪ ਲੱਗਣੀ ਆ ਤੇ 27 ਡਿਗਰੀ ਤਾਪਮਾਨ। ਐਤਵਾਰ ਨੂੰ ਧੁੱਪ ਪੂਰੀ ਟਕਾ ਕੇ ਲੱਗਣੀ ਆ ਤੇ 27 ਡਿਗਰੀ ਤਾਪਮਾਨ ਹੋਣਾ। ਸੋਮਵਾਰ ਨੂੰ ਫਿਰ ਥੋੜੀਆਂ ਬਹੁਤੀਆਂ ਕਣੀਆਂ ਪੈਣਗੀਆਂ, 30 ਡਿਗਰੀ ਤਾਪਮਾਨ ਹੋਣਾ। ਅਗਲਾ ਹਫ਼ਤਾ ਸਾਰਾ ਹੀ ਗਰਮ ਆ। ਮੰਗਲਵਾਰ 32 ਡਿਗਰੀ, ਬੁੱਧਵਾਰ 32 ਡਿਗਰੀ, ਵੀਰਵਾਰ 26 ਡਿਗਰੀ, ਫਿਰ ਫਰਾਈਡੇ ਅਗਲਾ ਜਿਹੜਾ ਸ਼ੁੱਕਰਵਾਰ ਹੈ 25 ਡਿਗਰੀ। ਪਰ ਸੋਮਵਾਰ ਤੋਂ ਬਾਅਦ ਮੀਂਹ ਦਾ ਕੋਈ ਨਾਂ ਨਿਸ਼ਾਨ ਹੈ ਨਹੀਂ। ਇਹ ਜੁਲਾਈ ਦੇ ਵਿੱਚ ਕੁਝ ਕੁ ਹਫ਼ਤੇ ਹੁੰਦੇ ਨੇ ਜਦੋਂ ਔੜ ਲੱਗਦੀ ਹੁੰਦੀ ਆ, ਪਰ ਐਤਕੀ ਮੀਂਹ ਜਿਹੜੇ ਨੇ ਜੀ ਉਹ ਵਾਹਵਾ ਪਏ ਨੇ। ਪਿਛਲਾ ਵੀਕਐਂਡ ਜਿਹੜਾ ਜੀ ਉਹ ਗਿੱਲ ਗਲੋਲੇ ਵਾਲਾ ਹੀ ਲੰਘਿਆ ਤੇ ਐਤਕੀ ਵਾਲਾ ਜਿਹੜਾ ਵੀਕਐਂਡ ਆ ਉਹ ਟਕਾ ਕੇ ਧੁੱਪ ਲੱਗਣੀ ਆ। ਕਬੱਡੀ ਵੀ ਹੋਣੀ ਆ ਇਸ ਵੀਕਐਂਡ ਦੇ ਉੱਪਰ, ਮੈਨੂੰ ਭੇਜਿਆ ਸੀਗਾ ਜੀ ਕਿਸੇ ਨੇ ਪੋਸਟਰ ਤੇ ਐਤਕੀ ਸ਼ਾਇਦ ਐਤਵਾਰ ਨੂੰ ਮੈਂ ਅੱਗੇ ਜਾ ਕੇ ਪੋਸਟਰ ਦੇਖਦਾ ਪੜ੍ਹ ਕੇ। 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ। ਬਹੁਤ ਸਾਰੀਆਂ ਖ਼ਬਰਾਂ ਨੇ ਜੀ ਸੱਜੇ ਖੱਬਿਓ ਜਿਨ੍ਹਾਂ ਦੀਆਂ ਕਨਸੋਆਂ ਲੈਣ ਵਾਸਤੇ ਸਵੇਰ ਤੇ ਫੋਨ ਆ ਰਹੇ ਨੇ। ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਜਿਹਦਾ ਉਹਨਾਂ ਨਾਂ ਰੱਖਿਆ ਸੀ ਹਾਰਡ ਬਾਲ। ਇਹਦੇ ਤਹਿਤ ਕੁਝ ਕੁ ਇਲਜ਼ਾਮ ਤੈਅ ਕੀਤੇ ਗਏ ਨੇ ਜਿਨ੍ਹਾਂ ਨੂੰ ਜਨਤਕ ਕੀਤਾ ਗਿਆ। ਇਹਨਾਂ ਦੇ ਵਿੱਚ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਕੁਝ ਕੁ ਗਰੋਹਾਂ ਦੇ ਨਾਲ ਜੁੜੇ 37 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਇਹ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਨੇ। ਸੋ ਇਹਨਾਂ ਇਲਜ਼ਾਮਾਂ ਦੇ ਵਿੱਚ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਜਦੋਂ ਹੁੰਦਾ ਉਸ ਤੋਂ ਇਲਾਵਾ ਵਸੂਲੀ, ਫਰੌਤੀ, ਗੋਲੀਬਾਰੀ, ਅੰਤਰਰਾਸ਼ਟਰੀ ਪੱਧਰ ਤੇ ਵੱਡੇ ਪੱਧਰ ਦੀਆਂ ਜਿਹੜੀ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਜਿਹੜੇ ਨੇ ਜੀ ਇਹਦੇ ਵਿੱਚ ਲੱਗੇ ਨੇ। ਸਰੀ ਦੇ ਨਾਲ ਲੱਗਦੇ ਸ਼ਹਿਰ ਵਾਈਟ ਰੌਕ ਦੇ ਕਲਿਫ ਐਵਨਿਊ ਤੇ ਇੱਕ ਘਰ ਦੇ ਦੁਆਲੇ, ਸ਼ਾਇਦ ਉਹ ਗਿੱਪੀ ਗਰੇਵਾਲ ਹੋਰਾਂ ਦਾ ਘਰ ਜੀ ਜਿੱਥੇ ਗੋਲੀਆਂ ਉਦੋਂ ਚੱਲੀਆਂ ਸਨ, ਉਹਦਾ ਵੀ ਇਸਦੇ ਵਿੱਚ ਜ਼ਿਕਰ ਹੋਇਆ। ਪਰ ਉੱਥੇ ਇੱਕ ਹੋਰ ਜਿਹੜਾ ਬੰਦਾ ਇੱਕ ਫੜ ਹੋਇਆ ਉਹਦੇ ਘਰ ਦੇ ਦੁਆਲੇ ਵਾਈਟ ਰੌਕ ਦੇ ਵਿੱਚ ਹੀ ਘਰ ਆ। ਉੱਥੇ ਪਿਛਲੇ ਦਿਨੀ ਹੈਲੀਕਾਪਟਰ ਸਮੇਤ ਬਹੁਤ ਵੱਡੀ ਪੱਧਰ ਦੇ ਉੱਪਰ ਫੋਰਸ ਜਿਹੜੀ ਸੀ ਉਹ ਮੌਜੂਦ ਸੀ। ਇਹਦੇ ਵਿੱਚ ਇੱਕ ਸਥਾਨਕ ਪੰਜਾਬੀ ਰਵਿੰਦਰ ਸਿੰਘ ਟੰਡਾ ਉਰਫ ਜੌਨ ਵਿਕ 57 ਸਾਲਾਂ ਦਾ, ਉਸ ਨੂੰ ਜਿਹੜਾ ਸੀਗਾ ਜੀ ਉਹ ਚਾਰਜਸ਼ੀਟ ਕੀਤਾ ਗਿਆ। ਅਮਰੀਕਾ ਦੇ ਵਿੱਚ ਜਨਤਕ ਕੀਤੀਆਂ ਗਈਆਂ ਚਾਰਜਸ਼ੀਟਾਂ ਦੇ ਅਨੁਸਾਰ ਵੈਨਕੂਵਰ ਇਲਾਕੇ ਤੋਂ ਜੌਨ ਵਿਕ ਦੇ ਨਾਂ ਹੇਠ ਸਰਗਰਮ ਰਵਿੰਦਰ ਟੰਡਾ, ਇਹਨਾਂ ਨੂੰ ਵਿਕ ਜੌਨ ਵੀ ਕਹਿੰਦੇ ਸੀ, ਰੈਂਡੀ ਵੀ ਕਿਹਾ ਜਾਂਦਾ ਸੀ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਵਿਚਕਾਰ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਤਸਕਰੀ ਲਈ ਬ੍ਰੋਕਰ ਵਜੋਂ ਇਹਨਾਂ ਤੇ ਕੰਮ ਕਰਨ ਦਾ ਦੋਸ਼ ਲੱਗਾ। ਇਹਦੇ ਨਾਲ ਹੀ ਕੈਨੇਡਾ ਦੇ 40 ਸਾਲਾ ਰਜਿੰਦਰ ਸਿੰਘ ਦਿਓ, ਇਹ ਵੀ ਵੈਨਕੂਵਰ ਇਲਾਕਾ ਨਿਵਾਸੀ ਹੈ, 50 ਸਾਲਾਂ ਦੇ ਜਸਕਰਨ ਬਾਗੜੀ ਉਰਫ ਬਾਬਾ, ਇਹ ਸਰੀ ਦੇ ਨੇ ਜੀ, 43 ਸਾਲਾ ਗੁਰਤੇਜ ਸਿੰਘ ਸਮੱਗ, ਇਹ ਕ੍ਰਿਸਟਨ BC ਦੇ ਵਾਸੀ ਨੇ। ਇਹਨਾਂ ਦੇ ਚਾਰਜਸ ਲੱਗੇ ਨੇ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੋ ਜਿਹੜੀਆਂ ਇਹ ਚਾਰਜ ਸ਼ੀਟਾਂ ਨੇ, ਇਹਨਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਜੇਲ੍ਹਾਂ ਦੇ ਵਿੱਚ ਬੰਦ ਗੈਂਗ ਸਰਗਣੇ ਵਿਦੇਸ਼ਾਂ ਦੇ ਵਿੱਚ ਮੌਜੂਦ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਸਨ ਤੇ ਵੱਡੇ ਪੱਧਰ ਦੇ ਉੱਪਰ ਤਸਕਰੀ ਨੈਟਵਰਕ ਚਲਾਉਂਦੇ ਸਨ। ਦੋਸ਼ਾਂ ਮੁਤਾਬਕ ਇਸ ਕਥਿਤ ਨੈਟਵਰਕ ਦੇ ਕੇਂਦਰ ਦੇ ਵਿੱਚ 33 ਸਾਲਾ ਲਾਰੈਂਸ ਬਿਸ਼ਨੋਈ, ਜਿਸਨੇ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਤਰੀਕੇ ਦੇ ਨਾਲ ਅੰਦਰ ਪਹੁੰਚਾਏ ਗਏ ਮੋਬਾਈਲ ਫੋਨਾਂ ਰਾਹੀਂ ਆਪਣੇ ਕਥਿਤ ਅੰਤਰਰਾਸ਼ਟਰੀ ਗਰੋਹਾਂ ਨੂੰ ਚਲਾਇਆ, ਇਹ FBI ਦਾ ਕਹਿਣਾ। ਚਾਰਜਸ਼ੀਟਾਂ ਦੇ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਉੱਤਰੀ ਅਮਰੀਕਾ ਦੇ ਵਿੱਚ ਉਸ ਦੇ ਕਥਿਤ ਸਾਥੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਉਨ੍ਹਾਂ ਨਾਲ ਮਿਲ ਕੇ ਉਸ ਨੇ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਸਿੱਖ ਗੁਰਦੁਆਰੇ ਦੇ ਬਾਹਰ ਆਗੂ HSN ਜਿਹਨੂੰ ਸੰਬੋਧਨ ਕੀਤਾ ਜਾਂਦਾ ਸੀ, ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕਰਵਾਉਣ ਦਾ ਹੁਕਮ ਦਿੱਤਾ। ਚਾਰਜਸ਼ੀਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿੱਥੇ ਬਿਸ਼ਨੋਈ ਗਰੋਹ ਉੱਚ ਪ੍ਰੋਫਾਈਲ ਹਿੰਸਕ ਘਟਨਾਵਾਂ ਦੇ ਨਾਲ ਚਰਚਾ ਦੇ ਵਿੱਚ ਰਿਹਾ, ਉੱਥੇ ਜੱਗੂ ਭਗਵਾਨਪੁਰੀਆ ਦੀ ਅਗਵਾਈ ਵਾਲੇ ਭਗਵਾਨਪੁਰੀਆ ਗਰੋਹ ਨੇ ਕਥਿਤ ਤੌਰ ਦੇ ਉੱਪਰ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਕਤਲ ਦੀ ਸੁਪਾਰੀ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਵਾਸਤੇ ਜਾਲ ਵਿਛਾਏ ਸਨ। FBI ਨੂੰ ਦੋਸ਼ ਲਾਇਆ ਗਿਆ ਕਿ ਇਸ ਗਰੋਹ ਨੇ ਭਾਰਤ ਦੇ ਕੁਝ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਪੰਜਾਬ ਪੁਲਿਸ ਦੇ ਨਾਲ ਮਿਲੀ ਭੁਗਤ ਕਰਕੇ ਆਪਣੇ ਵਿਰੋਧੀਆਂ ਖਿਲਾਫ ਝੂਠੇ ਕੇਸ ਦਰਜ ਕਰਵਾਏ ਅਤੇ ਕੈਲੀਫੋਰਨੀਆ ਦੇ ਓਹਾਇਓ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਧਮਕੀਆਂ ਅਤੇ ਵਸੂਲੀ ਦਾ ਨਿਸ਼ਾਨਾ ਬਣਾਇਆ। ਦੋਸ਼ਾਂ ਦੇ ਅਨੁਸਾਰ ਇਸ ਕਥਿਤ ਅੰਤਰਰਾਸ਼ਟਰੀ ਅਪਰਾਧਿਕ ਸਰਗਰਮੀਆਂ ਨੂੰ ਵਿੱਤੀ ਸਹਾਰਾ ਦੇਣ ਦੇ ਲਈ ਨਸ਼ਿਆਂ ਦੀ ਤਸਕਰੀ ਇਕ ਮੁੱਖ ਸਰੋਤ ਸੀ। ਇਹਦੇ ਵਿਚ ਰਵਿੰਦਰ ਸਿੰਘ ਢੰਡਾ ਉਰਫ ਜੌਨ ਵਿਕ ਦੀ ਕਥਿਤ ਭੂਮਿਕਾ, ਅਮਰੀਕਾ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥਾਂ ਦੀ ਢੁਆਈ ਦਾ ਪ੍ਰਬੰਧ ਕਰਨ ਵਾਲੇ ਬ੍ਰੋਕਰ ਵਜੋਂ ਦੱਸੀ ਗਈ ਹੈ। ਇਨ੍ਹਾਂ ਦੀਆਂ ਫੋਟੋਆਂ ਜਨਤਕ ਕੀਤੀਆਂ ਗਈਆਂ ਨੇ। ਇਸ ਮਾਮਲੇ ਵਿਚ ਕੈਨੇਡਾ, ਅਮਰੀਕਾ ਅਤੇ ਯੂਰਪ ਤੋਂ ਕੁੱਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਵਿਚੋਂ 11 ਗ੍ਰਿਫ਼ਤਾਰੀਆਂ ਦੱਖਣੀ ਕੈਲੀਫੋਰਨੀਆ ਦੇ ਵਿਚ ਹੋਈਆਂ ਨੇ। ਕੁੱਲ 37 ਚਾਰਜਸ ਹਨ, ਬਾਕੀਆਂ ਦੀ ਭਾਲ ਜਿਹੜੀ ਆ ਉਹ ਜਾਰੀ ਹੈ। ਹੁਣ ਕੀ ਹੈ, ਜਿਹੜੇ ਰਵਿੰਦਰ ਸਿੰਘ ਹੋਰੀ ਨੇ ਬਾਹਰ ਖ਼ਬਰਾਂ ਨੇ ਕਿ ਇਕ ਤਕੜੇ ਮੀਡੀਆ ਹਾਊਸ ਦੇ ਨਾਲ ਇਨ੍ਹਾਂ ਦਾ ਵਾਹ ਵਾਸਤਾ ਹੈ, ਬਾਕੀ ਆਉਣ ਵਾਲੇ ਸਮੇਂ ਦੇ ਵਿਚ ਪਤਾ ਲੱਗੂ। ਹੁਣ ਜੇ ਤੇ ਇਹ ਸਾਰਾ ਕੁਛ ਕੈਨੇਡਾ ਦੇ ਵਿਚ ਹੀ ਹੋਇਆ ਹੁੰਦਾ, ਕੈਨੇਡਾ ਦੇ ਕਾਨੂੰਨ ਕਹਿੰਦੇ ਨਰਮ ਨੇ, ਹੁਣ ਭਾਵੇਂ ਸਖ਼ਤ ਕੀਤੇ ਗਏ ਨੇ, ਪਰ ਬਹੁਤ ਸਾਰੀਆਂ ਚੋਰ ਮੋਰੀਆਂ ਹਾਲੇ ਵੀ ਹੈਗੀਆਂ ਨੇ, ਫਿਰ ਤਾਂ ਹੋ ਸਕਦਾ ਸੀ ਵੀ ਛੇਤੀ ਇਨ੍ਹਾਂ ਦਾ ਛੁਟਕਾਰਾ ਹੋ ਜਾਂਦਾ, ਪਰ ਕਿਉਂਕਿ ਹੁਣ ਅਮਰੀਕਾ ਵਾਲੇ ਚੱਕ ਕੇ ਲਗਾਏ ਨੇ, FBI ਵੱਲੋਂ ਇਨਵੈਸਟੀਗੇਸ਼ਨ ਕਰਕੇ ਚਾਰਜ ਕੀਤੇ ਜਾਣਾ, ਇਟ ਇਜ਼ ਨਾਟ ਏ ਸਮਾਲ ਥਿੰਗ, ਉਸ ਝੱਗੇ ਦਾ ਨਾਂ ਪੂਰਾ ਟਿਕਾ ਕੇ ਲੈਂਦੇ ਆ। ਦੂਜੀ ਚੀਜ਼ ਇਹ ਆ ਵੀ ਜਦੋਂ ਤੁਸੀਂ ਅਮਰੀਕਾ ਵਾਲੇ ਪਾਸੇ ਉਨ੍ਹਾਂ ਦੀ ਹਿੱਟ ਲਿਸਟ ਤੇ ਹੁੰਦੇ ਹੋ, ਕਿਉਂਕਿ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ ਵਾਲਿਆਂ ਦਾ ਛਿੱਤਰ ਚੱਲਦਾ, ਉਨ੍ਹਾਂ ਨੂੰ ਕੋਈ ਬੰਦਾ ਚਾਹੀਦਾ ਹੋਵੇ ਉਹ ਜਿੱਥੇ ਮਰਜ਼ੀ ਹੋਵੇ ਲੈ ਆਉਂਦੇ ਆ। ਹੁਣ ਅੱਜ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਹੋਰਾਂ ਨੂੰ ਵਾਂਟਡ ਕਰਾਰ ਦਿੱਤਾ, ਗੋਲਡੀ ਬਰਾੜ ਹੋਰਾਂ ਦੇ ਉੱਪਰ $50,000 ਦਾ ਇਨਾਮ, ਜਿਹੜਾ ਜੀ ਅਮਰੀਕਨ ਡਾਲਰ ਦਾ ਇਨਾਮ ਰੱਖਿਆ ਜੇ ਕੋਈ ਬੰਦਾ ਸੂਹ ਦਿੰਦਾ ਉਸ ਸਬੰਧ ਦੇ ਵਿਚ। ਹਾਲੇ ਪਿੱਛੇ ਜੇ ਮੈਂ ਸਾਲ ਨਹੀਂ ਹਾਲੇ ਹੋਇਆ ਹੋਣਾ ਜਦੋਂ ਅਨਮੋਲ ਬਿਸ਼ਨੋਈ ਹੋਰਾਂ ਨੂੰ ਡਿਪੋਰਟ ਕੀਤਾ ਗਿਆ ਇੱਥੋਂ, ਜੇ ਕਿਤੇ ਇਹ ਜਾਂਚ ਉਹਦੇ ਹੁੰਦਿਆਂ ਇੱਥੇ ਨੇਪਰੇ ਚੜੀ ਹੁੰਦੀ ਹੋ ਸਕਦਾ ਸੀਗਾ ਉਨ੍ਹਾਂ ਨੂੰ ਡਿਪੋਰਟ ਨਾ ਕੀਤਾ ਜਾਂਦਾ। ਤੇ ਹੁਣ ਜਿੰਨੇ ਵੀ ਇਹ ਚਾਰਜ ਕੀਤੇ ਗਏ ਨੇ FBI ਦਾ ਕਹਿਣਾ ਕਿ ਅਮਰੀਕਾ ਉਹਨਾਂ ਦੀ ਹਵਾਲਗੀ ਮੰਗੇਗਾ, ਭਾਵ ਕਿ ਭਾਰਤ ਤੋਂ ਵੀ ਲਾਰੈਂਸ ਬਿਸ਼ਨੋਈ ਜਾਂ ਫਿਰ ਜੱਗੂ ਭਗਵਾਨਪੁਰੀ ਆ ਜਿਹੜੇ ਕਿ ਉੱਥੇ ਦੀਆਂ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੀ ਹਵਾਲਗੀ ਜਿਹੜੀ ਆ ਉਹ ਮੰਗੀ ਜਾਵੇਗੀ। ਹੁਣ ਬਹੁਤੇ ਲੋਕ ਜਿਹੜੇ ਫਰੌਤੀਆਂ ਜਾਂ ਫਿਰ ਗੋਲੀਬਾਰੀ ਜਾਂ ਫਿਰ ਬਾਕੀ ਚੀਜ਼ਾਂ ਤੋਂ ਦੁਖੀ ਸਨ, ਉਹ ਇਸ ਗੱਲ ਨੂੰ ਲੈ ਕੇ ਸੁੱਖ ਦਾ ਸਾਹ ਮਹਿਸੂਸ ਕਰ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਸੁੱਖ ਦਾ ਸਾਹ ਆਉਂਦਾ ਕਿ ਨਹੀਂ ਆਉਂਦਾ, ਬਾਅਦ ਦੀ ਗੱਲ ਹੈ। ਪਰ ਕਿਉਂਕਿ ਜਦੋਂ ਇਹ ਏਜੰਸੀਜ਼ ਕੰਮ ਕਰਦੀਆਂ ਨੇ, ਖਾਸ ਕਰਕੇ ਜਦੋਂ FBI ਹੁਣ ਇੱਥੇ ਨਾਲ ਕਹਿ ਲਓ RCMP ਅਤੇ ਬਾਕੀ ਜਿਹੜੀਆਂ ਯੂਰਪ ਦੀਆਂ, ਖਾਸ ਕਰਕੇ ਜਿਹੜੀ 5I ਜਦੋਂ ਸਾਰਾ ਕੁਛ ਰਲ ਕੇ ਕੰਮ ਕਰਦੀਆਂ ਨੇ, ਤਾਂ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਇਹ ਸਾਰੇ ਰੈਕਡ ਜਿਹੜੇ ਆ ਉਹਨਾਂ ਨੂੰ ਟਰੇਸ ਕਰਨਾ ਅਤੇ ਬੰਦਿਆਂ ਨੂੰ ਗ੍ਰਿਫ਼ਤਾਰ ਕਰਨਾ। ਅਮਰੀਕਾ ਚਾਹਵੇ ਤਾਂ ਜਿੱਥੋਂ ਮਰਜ਼ੀ ਬੰਦਾ ਫੜ ਕੇ ਲਿਆ ਸਕਦਾ, ਉਹ ਚਾਹੇ ਉਹਨਾਂ ਦਾ ਕਹਿ ਲਓ ਵੀ ਸਰਕਾਰਾਂ 'ਤੇ ਇਨਫਲੂਐਂਸ ਹੋਵੇ। ਅਸਲ ਦੇ ਵਿੱਚ ਬਹੁਤੀਆਂ ਵਾਰੀ ਸਰਕਾਰਾਂ ਵੀ ਚਾਹੁੰਦੀਆਂ ਹੁੰਦੀਆਂ ਨੇ। ਇੱਕ ਹੋਰ ਚੀਜ਼ ਜਿਹੜੀ ਆ ਸਾਨੂੰ ਸਮਝ ਲੈਣੀ ਚਾਹੀਦੀ ਆ, ਜਿਹੜਾ ਕਾਰਪੋਰੇਟ ਵਰਲਡ ਆ ਨਾ ਜੀ, ਉਹਦੇ ਕੁਝ ਕੁ ਆਪਣੀਆਂ ਨੀਤੀਆਂ ਆਪਣੇ ਅਸੂਲ ਨੇ। ਜੇ ਕੋਈ ਚੀਜ਼ ਉਹਨਾਂ ਦੇ ਵਪਾਰ ਦੇ ਦਰਮਿਆਨ ਆਉਂਦੀ ਹੈ ਤੇ ਉਸ ਪੱਖੋਂ ਉਹ ਕਿਸੇ ਦੇ ਸਕੇ ਨਹੀਂ। ਜਿਹੜਾ ਨਿਊ ਵਰਲਡ ਆਰਡਰ ਹੈ ਜਾਂ ਫਿਰ ਜਿਹੜਾ ਨਵੀਂ ਵਿਵਸਥਾ ਹੈ ਦੁਨੀਆ ਦੀ, ਜਿਹਦੇ ਵਿੱਚ ਬਹੁਤ ਵੱਡੀਆਂ ਵਾਸਤ ਤਬਦੀਲੀਆਂ ਜਿਹੜੀਆਂ ਨੇ ਜੀ ਉਹ ਆ ਰਹੀਆਂ ਨੇ। ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਤੋਂ ਬਾਅਦ ਜੋ ਹਾਲਾਤ, ਜਿਹੋ ਜਿਹੇ ਰਿਸ਼ਤੇ ਜਿਹੜੇ ਆ ਜੀ, ਜਦੋਂ ਜਸਟਿਨ ਟਰੂਡੋ ਹੋਰਾਂ ਦਾ ਬਿਆਨ ਆਇਆ ਸੀ, ਉਸ ਬਿਆਨ ਤੋਂ ਬਾਅਦ ਜੋ ਕੁੜੱਤਨ ਜਿਹੜੀ ਸੀ ਉਹ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਕ੍ਰੀਏਟ ਹੋਈ ਸੀ, ਉਹ ਵੀ ਕਿਸੇ ਤੋਂ ਲੁਕੀ ਛੁਪੀ ਨਹੀਂ। ਉਸ ਤੋਂ ਬਾਅਦ ਜਿਹੜੇ ਜੀ ਵਪਾਰਕ ਸੰਬੰਧ ਜਿਹੜੇ ਹੁਣ ਡਿਵੈਲਪ ਹੋਣੇ ਸ਼ੁਰੂ ਹੋਏ ਨੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ, ਜਾਂ ਫਿਰ ਜੋ ਅਮਰੀਕਾ ਅਤੇ ਕੈਨੇਡਾ ਦਾ ਜਾਂ ਫਿਰ ਅਮਰੀਕਾ ਅਤੇ ਬਾਕੀ ਦੇ ਹੋਰ ਦੇਸ਼ਾਂ ਦਾ, ਸੋ ਜੋ ਜਿਹੜੀ ਇੱਕ ਇਹ ਕਹਿ ਲਓ ਕਿ ਮਧਾਣੀ ਫਿਰ ਰਹੀ ਆ, ਜੋ ਕੁਛ ਰਿੜਕਿਆ ਜਾ ਰਿਹਾ, ਸੋ ਉਹਦੇ ਵਿੱਚ ਹਰ ਨਿੱਕੀ ਵੱਡੀ ਚੀਜ਼ ਜਿਹੜੀ ਇਸ ਨੂੰ ਪ੍ਰਭਾਵਿਤ ਕਰਦੀ ਹੈ, ਚਾਹੇ ਉਹ ਚੰਗੇ ਢੰਗ ਦੇ ਨਾਲ ਚਾਹੇ ਮਾੜੇ ਢੰਗ ਦੇ ਨਾਲ, ਉਹ ਜਿਹੜੀ ਉਹ ਰਡਾਰ ਤੇ ਆਉਣੀ ਸੁਭਾਵਿਕ ਹੈ। ਜਿਹੜੀਆਂ ਇੱਥੇ ਚਾਹੇ ਉਹ ਫਰੌਤੀ ਦੀਆਂ ਘਟਨਾਵਾਂ ਨੇ, ਚਾਹੇ ਦੂਸਰੀਆਂ ਘਟਨਾਵਾਂ ਨੇ ਗੋਲੀਬਾਰੀ ਦੀਆਂ ਨੇ, ਚਾਹੇ ਕਤਲੋਗਾਰਤ ਹੈ, ਇੱਥੇ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ ਜੀ, ਉਹ ਇਹਦਾ ਠੀਕਰਾ ਜਿਹੜਾ ਜੀ ਉਹ ਭਾਰਤ ਸਰਕਾਰ ਸਿਰ ਵੀ ਭੰਨਦੀਆਂ ਆਈਆਂ ਨੇ। ਸਰਕਾਰ ਜਿਹੜੀ ਹੈ ਜੀ ਉਹ ਇਸ ਗੱਲ ਨੂੰ ਹਮੇਸ਼ਾ ਹੀ ਡਿਨਾਈ ਕਰਦੀ ਆਈ ਆ ਕਿ ਭਾਈ ਸਾਡਾ ਕੰਮ ਇਹ ਨੀਗਾ, ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ, ਅਸੀਂ ਇਹੋ ਜਿਹਾ ਢੰਗ ਦੇ ਨਾਲ ਕੰਮ ਨਹੀਂ ਕਰਦੇ। ਹੁਣ ਜਦੋਂ ਵਪਾਰਕ ਸਬੰਧ ਮਜ਼ਬੂਤ ਹੋਣੇ ਨੇ ਤੇ ਫਿਰ ਜਿਹਨਾਂ ਨੂੰ ਅਸੀਂ ਇਹ ਬਹੁਤ ਵੱਡੀਆਂ ਸਮੱਸਿਆਵਾਂ ਸਮਝਦੇ ਹਾਂ, ਉਹਨਾਂ ਵਾਸਤੇ ਤਾਂ ਇੱਕ ਕਹਿ ਲਓ ਵੀ ਚੁਟਕੀ ਦਾ ਕੰਮ ਆ ਜੀ, ਉਸ ਨੂੰ ਮਸਲਾ। ਸੋ ਜਿਹੜੀਆਂ ਇਹ ਗ੍ਰਿਫ਼ਤਾਰੀਆਂ ਹੋਈਆਂ ਨੇ ਜਾਂ ਫਿਰ ਜਿਹੜੇ ਚਾਰਜਸ ਲੱਗੇ ਨੇ ਜਾਂ ਫਿਰ ਜਿਹੜੇ ਵਾਂਟਡ ਐਲਾਨੇ ਗਏ ਨੇ, ਤੇ ਉਹ ਵੀ ਜਿਹੜਾ ਜੀ ਉਹ ਅਮਰੀਕਾ ਵੱਲੋਂ ਉੱਥੋਂ ਦਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਨੇ ਇੱਕ ਹਾਈ ਲੈਵਲ ਦੀ ਉੱਚ ਪੱਧਰੀ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਕੇ ਜੋ ਦੱਸਿਆ, ਸੋ ਇਟ ਇਜ਼ ਨੋਟ ਸਮਾਲ ਥਿੰਗ। ਇਹਦੇ ਨਾਲ ਇੱਕ ਵੱਡੀ ਚੇਂਜ ਹੋਣ ਦੀ ਜਿਹੜੀ ਆ ਉਹ ਤਵੱਕੋ ਕੀਤੀ ਜਾ ਸਕਦੀ ਹੈ। ਮੇਰੇ ਨਾਲ ਇੱਕ ਲਾਈਨ ਤੇ ਨੇ, ਨੰਬਰ ਤੋਂ ਦੱਸਣ ਦੀ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ
ਹੈਲੋ
ਹੈਲੋ ਹਾਂਜੀ,
ਨੰਬਰ ਨਹੀਂ ਆ ਰਿਹਾ ਜੀ,
ਨੰਬਰ ਨਹੀਂ ਆ ਰਿਹਾ,
ਪਤਾ ਨਹੀਂ ਕਿਉਂ ਨਹੀਂ ਆ ਰਿਹਾ, ਮੇਰੇ ਲੋ ਤਾਂ ਬਲੌਕ ਸੀ ਸ਼ਾਇਦ।
ਹਾਂ ਨਹੀਂ ਨਹੀਂ, ਇਹ ਹੋ ਸਕਦਾ ਸਾਡੇ ਵਾਲੇ ਪਾਸੇ ਇਧਰਲੇ ਕਈ ਚੀਜ਼ਾਂ ਲੁਕੋ ਲੈਂਦਾ ਜਿਹੜਾ ਸਿਸਟਮ।
ਦੇਖੋ ਸਿੱਧੂ ਸਾਹਿਬ, ਜਦੋਂ ਪ੍ਰਸ਼ਾਸਨ ਤੇ ਪੁਲਿਸ ਨਾਲ ਹੋ ਕੇ
ਜੀ
ਇਹੋ ਜੇ ਕੰਮ ਕਰੂਗਾ, ਜਿਹੜੇ ਆਪਾਂ ਚੁਣ ਕੇ ਨੁਮਾਇੰਦੇ ਭੇਜੇ ਉਹ ਨਾ ਰਲ ਕੇ ਕਰਾਉਣਗੇ, ਜਿਹੜਾ ਲੋਕਤੰਤਰ ਮੂੰਹ ਮਹਾਂਦਰਾ ਕਿੱਧਰ ਨੂੰ ਜਾਂਦਾ, ਮੈਨੂੰ ਚੰਗਾ ਡਿਕਟੇਟਰ ਹੀ ਚੰਗੇ ਘੱਟੋ ਘੱਟ।
ਹਾਂ ਉਹ ਪੁੱਟ ਦੇ ਘਰ ਸੀ, ਘੜੀਦੇ ਜ਼ਿਆਦਾ ਸੀ,
ਘੱਟੋ ਘੱਟ ਇਹ ਤਾਂ ਵੀ ਸਾਡੇ ਆਪਣੇ ਚੁਣ ਕੇ ਭੇਜੇ ਆ, ਲੋਕਤੰਤਰ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਦੁਆਰਾ ਹੀ, ਮੈਨੂੰ ਲੱਗਦਾ ਵੀ ਜੋ ਸੁਣ ਰਹੇ ਆ ਇਹ ਸਮਾਜ ਕਿੱਧਰ ਨੂੰ ਜਾਊਗਾ।
ਦੇਖੋ ਜੀ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਸਮਾਜ ਦੇ ਵਿੱਚ ਨਾ ਖੂਹ ਕੇ ਖਾਣ ਵਾਲਿਆਂ ਦੀ ਗਿਣਤੀ ਹਮੇਸ਼ਾ ਰਹੀ ਆ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਤਾਕਤਵਰ ਹੁੰਦੇ ਸੀ, ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਉਹ ਖੋਹ ਕੇ ਖਾਂਦੇ ਹੁੰਦੇ ਸੀ ਵੀ ਜੇ ਕਿਤੇ ਗਵਾਂਢੀ ਕੋਈ ਰਾਜ ਜਿਹੜਾ ਆ ਉਹਦਾ ਕਨਸੋਲ ਮਿਲ ਜਾਣੀ ਵੀ ਉਹਦੇ ਕੋਲ ਵੈਲਥ ਬਹੁਤ ਆ, ਉਹਦੇ ਕੋਲ ਬਾਕੀ ਧਨ ਬਹੁਤ ਆ, ਉਹਨਾਂ ਦੀਆਂ ਜਨਾਨੀਆਂ ਬਹੁਤ ਸੋਹਣੀਆਂ, ਉਹਦੇ ਤੇ ਅਟੈਕ ਕਰਕੇ ਤੇ ਉਹਨਾਂ ਕੋਲ ਸਾਰਾ ਕੁਝ ਖੋਹ ਲਿਆ ਜਾਂਦਾ ਹੁੰਦਾ ਸੀ। ਫਿਰ ਹੌਲੀ 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 ਮਾਹੌਲ ਚੇਂਜ ਹੋਇਆ। ਫਿਰ ਹੀ ਆਪਾਂ ਹੁਣ ਜੇ ਕਿਤੇ ਆਪਾਂ ਆਪਣੇ ਪਿੰਡਾਂ ਥਾਵਾਂ ਤੇ ਨਿਗਾਹ ਮਾਰੀਏ ਨਾ, ਪਿੰਡਾਂ ਦੇ ਵਿੱਚ ਜਿਹੜੇ ਸਮਗਲਰ ਜਾਂ ਫਿਰ ਇਸ ਟਾਈਪ ਦੇ ਲੋਕੀ ਹੁੰਦੇ ਸੀ, ਬਦਮਾਸ਼ ਹੁੰਦੇ ਸੀ, ਉਹਨਾਂ ਦੀ ਸਰਕਾਰੀ ਦਰਬਾਰ ਵੀ ਚੱਲਦੀ ਹੁੰਦੀ ਸੀ ਤੇ ਪਿੰਡ ਦੇ ਵਿੱਚ ਵੀ ਕਹਿ ਲਓ ਵੀ ਡਾਂਗ ਹੱਥ ਚ ਫੜੀ ਹੋਣੀ ਸੰਮਾ ਵਾਲੀ ਤੇ ਚਿੱਟਾ ਕੁੜਤਾ ਚਾਦਰਾ ਪਾ ਕੇ ਤੇ ਉਹਨਾਂ ਦੀ ਉੱਥੇ ਵੀ ਟੌਹਰ ਹੁੰਦੀ ਸੀ। ਇਹ ਰਹੇ ਆ, ਜਦੋਂ ਕਹਿ ਲਓ ਵੀ ਜਦੋਂ ਅਨੁਪਾਤ ਵਿਗੜਦੀ ਆ ਨਾ, ਜਦੋਂ ਰੇਸ਼ੋ ਵੱਧਦੀ ਆ, ਖੋਹ ਕੇ ਖਾਣ ਵਾਲੇ ਜਿਹੜੇ ਨੇ ਵੱਧ ਜਾਂਦੇ ਨੇ, ਉਦੋਂ ਫਿਰ ਹਾਲ ਪਾਰਿਆ ਹੁੰਦੀ ਆ। ਬਾਕੀ ਆ ਕਿ ਜਿਹੜਾ ਇੱਕ ਮੈਂ ਅੱਗੇ ਵੀ ਇਹ ਜ਼ਿਕਰ ਕਰਦਾ ਹੁੰਦਾ ਕਿ ਜਿਹੜਾ ਹਿਪ ਹੌਪ ਕਲਚਰ ਪਿਛਲੇ 10 ਸਾਲਾਂ ਤੋਂ ਅਸੀਂ ਕਹਿ ਲਓ ਵੀ ਕਿਸੇ ਦਾ ਉਹ ਖੋਹ ਕੇ ਤਾਂ ਆਪਣੇ ਚ ਡਿਵੈਲਪ ਕੀਤਾ, ਉਸ ਨੇ ਸਾਡੀ ਜਿਹੜੀ ਇੱਕ ਮਾਨਸਿਕਤਾ, ਸਾਡੀ ਜਿਹੜੀ ਪੂਰੀ ਦੀ ਪੂਰੀ ਜਨਰੇਸ਼ਨ ਦੀ ਮਾਨਸਿਕਤਾ ਜਿਹੜੀ ਆ ਉਹ ਤਬਾਹ ਕੀਤੀ। ਜਿਹੜਾ ਉਹ ਕਲਚਰ ਤੇ ਅਸੀਂ ਬਹੁਤ ਸਾਰੇ ਜਿਹੜੇ ਉਹ ਉਗਣ ਜਿਹੜੇ ਸਾਡੇ ਬਜ਼ੁਰਗ ਜਿਹੜੇ ਆ ਉਹ ਕਹਿ ਲਓ ਵੀ ਸ਼ਰਮਿੰਦਗੀ ਨਾਲ ਮੂੰਹ ਨਹੀਂ ਚੱਕਦੇ ਹੁੰਦੇ ਸੀ, ਉਹ ਜੇ ਕਿਤੇ ਉਹੋ ਜਿਹਾ ਕਸੂਰ ਹੋ ਜਾਂਦਾ ਸੀ, ਅਸੀਂ ਉਹਨਾਂ ਉਗਣਾਂ ਦੇ ਉੱਪਰ ਮਾਣ ਕਰਨ ਲੱਗ ਪਏ। ਉਸ ਸਾਰੇ ਕਾਸੇ ਨੇ ਸਾਡਾ ਵਤੀਰਾ, ਸੁਭਾਅ, ਸਾਡੀਆਂ ਪ੍ਰਵਿਰਤੀਆਂ ਜਿਹੜੀਆਂ ਸਨ ਉਹ ਚੇਂਜ ਕਰ ਲਈਆਂ। ਪਰ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਇਹ ਮੁਲਕ ਦੇ ਵਿੱਚ ਕਾਨੂੰਨ ਇਸ ਕਰਕੇ ਵੀ ਨਰਮ ਸੀਗੇ ਵੀ ਇੱਥੇ ਨੈਤਿਕਤਾ ਜਿਹੜੀ ਆ ਉਹ ਬਹੁਤ ਉੱਚ ਪੱਧਰ ਦੀ ਸੀ। ਅਸੀਂ ਤਾਂ ਸਿਰਫ ਰਾਜੀ,
ਮੈਂ ਜਦੋਂ ਆਇਆ ਨਾ ਸਿੱਧੂ ਸਾਹਿਬ, ਮੈਂ ਆਪਣੀ ਨਾ ਗੱਡੀ ਸੀ ਬਿਲਕੁਲ ਸ਼ਾਦੀ ਦੀ ਇੱਕ ਕੰਮ ਵਾਲੀ, ਗੋਰੇ ਦਾ ਲੋਕ ਹੀ ਨੀ ਕੀਤਾ ਸੀ ਏਦਾਂ ਹੀ, ਮਤਲਬ ਗਰਾਹ ਖੁੱਲੇ ਆ। ਹੁਣ ਮੈਂ ਕੱਲ ਕਿਹਦੇ ਘਰੇ ਗਿਆ, ਉਹਨਾਂ ਨੇ ਆਪਣੇ ਘਰ ਨੂੰ ਲੋਹੇ ਦੀਆਂ ਗ੍ਰਿਲਾਂ ਵਾਲਾ ਬਾਹਰਲਾ ਗੇਟ ਲਾਇਆ। ਮੈਂ ਕਿਹਾ ਭਾਜੀ ਵੀ ਤੁਸੀਂ ਸੁਣਿਆ ਰਹੇ ਹੋ ਕਿੰਨਾ ਕੁਝ, ਕਹਿੰਦਾ ਭਾਜੀ ਇੱਥੇ ਕਹਿੰਦਾ ਕਾਲੇ ਕਹਿੰਦਾ ਸਿੱਧੇ ਵੜ ਆਉਂਦੇ, ਕਹਿੰਦਾ ਕੀ ਕਰੀਏ। ਉਹਨਾਂ ਨੇ ਪੂਰਾ ਲੋਹੇ ਦਾ ਗੇਟ ਪੋਰਚ ਨੂੰ ਲਾਇਆ ਤਗੜਾ, ਜਿੱਦਾਂ ਸੁਨਿਆਰੇ ਲਾਉਂਦੇ ਆ।
ਅਸਲ ਕੀ ਆ, ਜਿਵੇਂ ਹੁਣ ਤੁਸੀਂ ਨਾਂ ਲਿਆ, ਇੱਕ ਉਹ ਕਮਿਊਨਿਟੀ ਦੇ ਗੈਂਗ ਹੁੰਦੇ ਸੀ, ਖਾਸ ਕਰਕੇ ਜੇਨ ਫਿੰਚ ਏਰੀਆ, ਉਹ ਵੈਸਟਰਨ 401 ਵਾਲਾ ਇਲਾਕਾ, ਇੱਥੇ ਟੋਬੀਕੋ ਦੇ ਵਿੱਚ ਜਿਹੜਾ ਉਹ ਮਾਰਟਨ ਗਰੋਵ, ਜੌਨ ਗਾਰਲੈਂਡ ਵਾਲਾ ਇਲਾਕਾ, ਰੈਕਸਟੇਲ 27 ਵਾਲੇ ਏਰੀਏ ਦੇ ਵਿੱਚ ਕੁਝ ਕੁ ਏਰੀਏ ਡੈਜੀਗਨੇਟਡ ਹੋ ਗਏ ਸੀਗੇ ਜੀ, ਪਰ ਐਡੀਸਟੋਨ ਵਾਲਾ ਪਾਸਾ ਜਿਹੜਾ ਸੀਗਾ ਜੇਨ ਫਿੰਚ ਵਾਲਾ ਏਰੀਆ ਸੀਗਾ। ਅਸਲ ਚ ਕੀ ਆ ਕਿ ਉਹ ਗੈਂਗ ਹੁਣ ਕਿੱਥੇ ਗਏ, ਲੱਭੇ ਨੀ ਲੱਭਦੇ।
ਇੱਕ ਮੌਸਮ ਹੁੰਦਾ, ਮਾਲਟਨ ਕਰੀਬ ਨਾਮ ਸੀ ਬਲੈਕ ਕਮਿਊਨਿਟੀ ਕਰਕੇ, ਮਾਲਟਨ ਬਿਲਕੁਲ ਸ਼ਾਂਤੀ ਆ, ਕੁਛ ਨੀ ਆ, ਤੁਸੀਂ ਮੌਕੇ ਨਾ।
ਪਰ ਹੁਣ ਮੇਨ ਚੀਜ਼ ਆ ਵੀ ਉਹਨਾਂ ਦਾ ਨਾਂ ਜਿਹੜਾ ਆ ਉਹ ਸਾਡੇ, ਉਹ ਸਾਰੇ ਦਾ ਸਾਰਾ ਸਿਹਰਾ ਜਿਹੜਾ ਉਹ ਪੰਜਾਬੀਆਂ ਨੇ ਆਪਣੇ ਸਿਰ ਲੈ ਲਿਆ।
ਅੱਛਾ, ਜਿੰਨੇ ਨਾਂ ਪੜੇ ਆ ਉਹ ਲੱਗਦਾ, ਵੇਖੋ ਨਾਲ ਪੁਲਿਸ ਪ੍ਰਸ਼ਾਸਨ ਨਾਲ ਉੱਥੋਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਜੇ ਉਹੀ ਸਾਨੂੰ ਜਿਹੜੀ ਵਾੜੀ ਖੇਤ ਨੂੰ ਖਾਣ ਲੱਗ ਜਾਏਗੀ ਤੇ ਸਿੱਧੂ ਸਾਹਿਬ ਅਸੀਂ ਕਿੱਧਰ ਨੂੰ ਜਾਵਾਂਗੇ।
ਅਸਲ ਚ ਕੀ ਆ ਜੀ ਕਿ ਹਾਲੇ ਜਿਹੜੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਉਹਦਾ ਮਸਲਾ ਹਾਲੇ ਤੱਕ ਲਟਕਿਆ ਹੁੰਦਾ ਸੀ। ਕੱਲ ਜਦੋਂ ਇਹਨੇ, ਜਦੋਂ ਮੈਂ ਪ੍ਰੈਸ ਕਾਨਫਰੰਸ ਸੁਣਦਾ ਸੀ ਤੇ ਉਹਨਾਂ ਨੇ ਨਾਂ ਲਿਆ ਗ੍ਰਾਈਂਡਰ ਜੀਤ ਸਿੰਘ, ਹਾਂਜੀ, ਮੈਂ ਕਿਹਾ ਇਹ ਨਾਂ ਜਿਹੜਾ ਜੀ ਉਹ ਮੈਨੂੰ ਸਮਝ ਨਾ ਆਇਆ। ਮੈਂ ਦੇਖਾ ਉਹਨਾਂ ਨੇ ਕਿਹਾ ਕਿ ਉਹ ਕਿਸੇ ਪੁਲਿਸ ਮੁਖੀ ਆ ਕਿਸੇ ਜ਼ਿਲ੍ਹੇ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ। ਸੋ ਮੈਂ ਐਸ ਐਸ ਪੀ ਦੇਖਣ ਲੱਗ ਪਿਆ ਵੀ ਮੈਨੂੰ ਕੋਈ ਲੱਭਿਆ ਨਾ। ਵਾ ਜਦੋਂ ਸਵੇਰੇ ਹੁਣ ਪਤਾ ਲੱਗਾ ਕਿ ਇਹ ਟਾਂਡੇ ਥਾਣੇ ਦੇ ਵਿੱਚ ਐਸ ਐਚ ਓ ਸੀ, ਗੁਰਿੰਦਰਜੀਤ ਸਿੰਘ ਇਹਦਾ ਨਾਂ ਆ, ਤਾਂ ਹੁਣ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਔਰ ਉਸ ਨੂੰ ਚਾਰਜ ਕੀਤਾ ਗਿਆ।
ਪਿਛਲੇ ਭੁੱਲਰ ਫੜਿਆ, ਮੈਂ ਦਾਅਵਾ ਕਰਦਾ ਜੀ ਜਿਹੜਾ ਮਰਜ਼ੀ ਪੁਲਿਸ ਅਫਸਰ ਫੜ ਲਓ, 99% ਵਰਦੀ ਦੇ ਵਿੱਚ ਡਾਕੂ ਨੇ, ਔਰ ਜਿਹੜੇ ਸਾਰੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਅਸੀਂ ਭੇਜਦੇ ਆ ਵਿਧਾਨ ਸਭਾ ਵਿੱਚ, ਪਾਰਲੀਮੈਂਟ ਚ 90 ਬੰਦੇ ਆ ਵਿਧਾਨ ਪਾਰਲੀਮੈਂਟ, ਜਿਨ੍ਹਾਂ ਦੇ ਬਲਾਤਕਾਰ ਦੇ, ਰੇਪ ਦੇ ਕੇਸ ਆ ਤੇ ਉਹਦੇ ਮਰਡਰ ਦੇ ਕੇਸ ਆ, ਉਹਨਾਂ ਲੋਕਾਂ ਨੇ ਸਾਡਾ ਕੀ ਭਲਾ ਕਰਨਾ। ਚਲੋ ਤੁਸੀਂ ਪ੍ਰੋਗਰਾਮ ਕਰਦੇ ਹੋ, ਸੁਣਦਾ ਸੀ ਮੈਂ,
ਬਹੁਤ ਮਿਹਰਬਾਨੀ। ਅੱਜ ਕੱਲ ਸੰਧੂ ਸਰ ਦੁਬਾਰਾ ਫੋਨ ਕਰਿਓ, ਮੈਂ ਤੁਹਾਡੇ ਕੋਲ ਪੁੱਛਣਾ ਸੀ ਕੁਛ, ਕਿਉਂਕਿ ਇਨੀ ਦਿਨੀ ਮੈਂ ਇੱਕ ਦਿਨ ਨਿਊਜ਼ ਸੁਣਦਾ ਸੀਗਾ ਕਿ ਜਿਹੜੀ ਫੈਡਰਲ ਸਰਕਾਰ ਵੱਲੋਂ ਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜਿਹੜੇ ਗ੍ਰੀਨ ਐਨਰਜੀ ਉਹਦੇ ਵਾਸਤੇ ਕੁਝ ਪ੍ਰੋਗਰਾਮ, ਸੰਧੂ ਸਾਹਿਬ
ਅੱਜ ਕੱਲ ਤੁਹਾਡੇ ਵੀ ਆਪਾਂ ਹੀਟ ਪੰਪ ਲਾਇਆ ਵਾ, ਉਹਦੀ ਵੀ ਰਿਬੇਟ ਤੁਹਾਨੂੰ ਸਲੈਕਟ ਆ ਗਈ ਹੋਊਗੀ ਮੇਲ, ਤੇ ਉਹਦੇ ਚ ਗਵਰਨਮੈਂਟ ਰਿਬੇਟ ਦੇ ਰਹੀ ਜਿੱਥੇ ਜਿਆਦਾ ਸਗੋਂ ਆਇਲ ਆ, ਹਾਈਡਰੋ ਆ, ਪਰ ਪੇਨ ਉੱਥੇ ਤੇ ਕਾਫੀ ਜਿਆਦਾ, ਉੱਥੇ ਤਾਂ ਆਲਮੋਸਟ 6,250 ਡਾਲਰ ਆ ਪਲੱਸ 10,000 ਘਰ ਦੀ ਰੈਨੋਵੇਸ਼ਨ ਦੇ ਉੱਪਰ ਆ, ਜਿਹੜੇ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰ ਸਕਦੇ ਹੋ ਐਨਰਜੀ ਲੈਵਲ ਨੂੰ। ਇੱਥੇ ਐਨਬ੍ਰਿਜ ਆ ਉੱਥੇ 5,000 ਆ, ਤੇ ਆਲਮੋਸਟ ਤੁਹਾਡਾ ਟੈਕਸ ਵਗੈਰਾ ਲੱਗਦਾ ਵਾ ਜਿਹੜਾ ਐਨਰਜੀ ਪ੍ਰੋਗਰਾਮ ਦਾ ਰੇਟ ਆ, ਬਾਕੀ ਸਾਰੇ ਪੈਸੇ ਗਵਰਨਮੈਂਟ ਦੇ 6 ਹਫ਼ਤੇ ਤੁਹਾਡੇ ਘਰ ਆ ਜਾਂਦੇ ਆ। ਕੋਈ ਨਾ ਮੈਨੂੰ ਕਾਲ ਕਰ ਲੇ, ਕੋਈ ਵੀ ਇਨਕੁਆਇਰੀ ਆ ਤੁਹਾਡੀ ਐਚ ਐਕ ਨਾਲ ਰਿਲੇਟਡ ਰਿਬੇਟ ਕਿਸੇ ਵੀ ਕਿਸਮ ਦੀ ਓਵਰ ਦਾ ਫੋਨ ਚ ਤੁਹਾਨੂੰ ਕੋਈ ਮੇਰੇ ਕੋਲ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਰਿਲੇਟਡ ਆਪਣੇ ਹੈਡੀਗੇਟ ਕੋਲਿੰਗ ਨਹੀਂ, ਮੈਨੂੰ ਕੋਈ ਬੰਦਾ ਵੀ ਕਾਲ ਕਰੇ ਮੇਰੇ ਨੰਬਰ ਤੇ ਮੈਂ ਨੰਬਰ ਬੋਲ ਦਿੰਦਾ ਜੇ ਕਰੀ ਸਿੱਧੂ ਸਾਹਿਬ 6647640 6077 0664
ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਦੋਸਤੋ ਆਪਾਂ ਇਹਦਾ ਕਰੀਏ ਹੁਣ ਲੈ ਲਈਏ ਇੱਕ ਨਿੱਕੀ ਜਿਹੀ ਰਿਕਾਰਡਡ ਬ੍ਰੇਕ, ਉਹ ਤੋਂ ਬਾਅਦ ਫਿਰ ਬਾਕੀ ਦੀਆਂ ਖਬਰਾਂ ਦੇ ਉੱਪਰ ਚਾਤੀ ਮਾਰਦੇ ਹਾਂ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ Unit 20, 1625 TS Avenue East, Brampton, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK Tire Center ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK Tire Center, 6191 Atlantic Drive, Mississauga। ਕਾਲ ਕਰੋ ਬੂਟਾ ਚਾਹਲ ਨੂੰ 6472954600, 6472954600। HK Tire Center।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੀਟਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ AC।
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
AC, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477 0666 4067 706 6640।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5454 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰ ਸਵਾਗਤ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਟੈਕਸਟ ਮੈਸੇਜਸ ਜਿਹੜੇ ਨੇ ਜੀ ਉਹ ਆਉਂਦੇ ਨੇ, ਤੁਸੀਂ ਕਾਲ ਵੀ ਕਰ ਸਕਦੇ ਹੋ ਬਸ਼ਰਤੇ ਕਿ ਕਾਲ ਕਰਨਾ ਤੁਹਾਡੇ ਸੇਫ ਹੋਵੇ, ਕਿਉਂਕਿ ਬਹੁਤੀ ਵਾਰੀ ਡਰਾਈਵਿੰਗ ਵੇਲੇ ਫੋਨ ਨੰਬਰ ਬਣਾਉਣਾ ਇਹ ਥੋੜਾ ਰਿਸਕ ਦਾ ਕੰਮ ਹੁੰਦਾ ਅੱਜ ਕੱਲ੍ਹ, ਜੇ ਕਿਤੇ ਸੱਜੇ ਖੱਬੇ ਤੁਹਾਨੂੰ ਜੇ ਪੁਲਸੀਆ ਨਾ ਵੀ ਦੇਖਦਾ ਹੋਵੇ ਫਿਰ ਵੀ ਜਿਹੜਾ ਜੀ ਗੁਰੇਜ਼ ਕਰ ਲੈਣਾ ਚਾਹੀਦਾ। ਤੇ ਇਸ ਸਬੰਧ ਵਿੱਚ ਤੁਹਾਡੀ ਜਿਹੜੀ ਫੀਡਬੈਕ ਜਿਹੜੀ ਆ ਉਹ ਮਿਲ ਰਹੀ ਆ। ਅਸਲ ਚ ਕੀ ਆ ਜੀ ਕਿ ਆ BC ਦੇ ਵਿੱਚੋਂ ਇਹ ਕੰਮ ਸ਼ੁਰੂ ਹੋਇਆ ਜਿਹੜਾ ਰਾਇਲ ਵੈਡਿੰਗ ਵਾਲਾ ਕੇਸ ਸੀਗਾ, ਉਹਦੇ ਵਿੱਚ ਆਪਣੇ ਟੋਰਾਂਟੋ ਵਾਲੇ ਪਾਸਿਓਂ ਇੱਕ ਲੰਬੀ ਲਿਸਟ ਜਿਹੜੀ ਆ ਜੀ ਉਹ ਸੁਣਨ ਦੇ ਵਿੱਚ ਆ ਰਹੀ ਆ, ਔਰ ਉਸ ਕੇਸ ਨੂੰ ਵੀ ਜਿਹੜੀ ਆ FBI ਇਨਵੈਸਟੀਗੇਟ ਕਰ ਰਹੀ ਸੀ। ਔਰ ਜਿਹੜੀਆਂ ਸਾਡੀਆਂ ਲਾ ਇਨਫੋਰਸਮੈਂਟ ਏਜੰਸੀ ਨੇ, ਚਾਹੇ ਉਹ ਆਰ ਸੀ ਐਮ ਪੀ ਹੈ, ਚਾਹੇ ਸਾਡੀਆਂ ਬਾਕੀ ਦੀਆਂ ਨੇ, ਉਹ ਵਿੱਚ ਸਹਿਯੋਗ ਕਰ ਰਹੀਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇੱਕ ਹੈਰਾਨੀ ਭਰੇ ਤੱਥ ਜਿਹੜੇ ਸਾਡੇ ਸਾਹਮਣੇ ਆਉਣਗੇ। ਬਹੁਤ ਸਾਰੇ ਜਿਹੜੇ ਨੇ ਜੀ ਬੀਬੇ ਚਿਹਰੇ ਉੱਥੇ ਵੀ ਲਵੇਟੇ ਦੇ ਵਿੱਚ ਆ ਸਕਦੇ ਆ। ਪੁਰਾਣੀ ਇੱਕ ਅਖਾਣ ਹੁੰਦਾ ਸੀ, ਕਹਾਵਤ ਹੁੰਦੀ ਸੀ ਵੀ ਚੋਰ ਨੂੰ ਖਾਂਦੇ ਨਾ ਦੇਖੋ, ਪੈਂਦੀਆਂ ਦੇਖੋ। ਜਿਵੇਂ ਕਿ ਗੱਲ ਕਰਕੇ ਹਟਿਆ ਕਿ ਸਾਡੇ ਕੀ ਆ ਕਿ ਜਦੋਂ ਅਨੁਪਾਤ ਵਿਗੜ ਜਾਂਦਾ ਕਿਸੇ ਵੀ ਚੀਜ਼ ਦਾ, ਖੋ ਕੇ ਖਾਣ ਵਾਲੇ ਸਮਾਜ ਦੇ ਵਿੱਚ ਖਤਮ ਨਹੀਂ ਹੋਣੇ, ਉਹ ਪਹਿਲਾਂ ਵੀ ਸਨ ਤੇ ਰਹਿ ਵੀ ਨੇ, ਅੱਜ ਵੀ ਨੇ ਤੇ ਭਵਿੱਖ ਦੇ ਵਿੱਚ ਵੀ ਰਹਿਣਗੇ। ਪਰ ਕਹਿ ਲਓ ਕਿ ਜਦੋਂ ਸਿਸਟਮ ਜਿਹੜਾ ਜੀ ਉਹਦੇ ਵਿੱਚ ਕਹਿ ਲਓ ਕਿ ਬੈਲੈਂਸ ਬਹੁਤ ਜ਼ਰੂਰੀ ਹੈ। ਜਿਹੜੇ ਆਹ ਮੁਲਕ ਨੇ, ਇਹ ਮੁਲਕ ਬੜੇ ਸਾਊ ਸਨ। ਅਸੀਂ ਆਪਣੇ ਮੂੰਹ ਮਿਆਂ ਮਿੱਠੂ ਬਹੁਤ ਬਣੇ ਆ ਵੀ ਅਸੀਂ, ਸਾਡੀ ਨੈਤਿਕਤਾ ਬਹੁਤ ਆ ਜੀ, ਪਰ ਉਹ ਗੱਲ ਰਹੀ ਨਹੀਂ। ਇਹਨਾਂ ਮੁਲਕਾਂ ਦੇ ਵਿੱਚ ਨੈਤਿਕਤਾ ਸੀ, ਇੱਥੇ ਜਿਹੜੇ ਆ ਉਹ ਉਸ ਹਿਸਾਬ ਦੇ ਉਹਨਾਂ ਨੇ ਕਾਨੂੰਨ ਰੱਖੇ ਸਨ। ਹੁਣ ਭਾਂਤ ਭਾਂਤ ਦੀ ਲੱਕੜੀ ਇੱਥੇ ਇਕੱਠੀ ਹੋ ਗਈ ਹੈ। ਹੁਣ ਕਹਿ ਲਓ ਵੀ ਜਿਹੜੇ ਇੱਥੇ ਆ ਕੇ ਤੇ ਖਰੂਦ ਕਰਦੇ ਨੇ ਸਿਰਫ ਇਸ ਕਰਕੇ ਵੀ ਇੱਥੇ ਕਾਨੂੰਨ ਕੁਛ ਨਹੀਂ ਹੁੰਦਾ, ਇੱਕ ਹੈ ਕਿ ਜਦੋਂ ਜ਼ਮਾਨਤ ਹੋ ਜਾਂਦੀ ਹੈ ਅਸੀਂ ਉਸ ਨੂੰ ਹੀ ਕਹਿ ਲਓ ਵੀ ਬੇਗੁਨਾਹ ਹੀ ਮੰਨ ਲੈਂਦੇ ਹਾਂ। ਮੈਂ ਪਹਿਲਾਂ ਵੀ ਅੱਗੇ ਇਹ ਜ਼ਿਕਰ ਕਰਦਾ ਆ ਕਿ ਭਾਈ ਜਦੋਂ ਤੁਸੀਂ ਇੱਕ ਵਾਰੀ ਇਹਨਾਂ ਦੇ ਕੰਪਿਊਟਰ 'ਚ ਪੈ ਗਏ ਨਾ, ਫਿਰ ਛੇਤੀ ਕਿਤੇ ਬਾਹਰ ਨਹੀਂ ਆਉਂਦੇ। ਫਿਰ ਕਹਿ ਲਓ ਵੀ ਪੁਸ਼ਤ ਦਰ ਪੁਸ਼ਤ ਕਈ ਵਾਰੀ ਜਿਹੜਾ ਉਹ ਖਮਿਆਜ਼ਾ ਭੁਗਤਣਾ ਪੈਂਦਾ। ਗਲੋਬਲਾਈਜੇਸ਼ਨ ਦੇ ਇਹ ਕੁਝ ਕੁ ਸਾਈਡ ਇਫੈਕਟਸ ਨੇ। ਹੁਣ ਇਹਨਾਂ ਨੂੰ ਪਤਾ ਲੱਗ ਗਿਆ, ਸਾਡੇ ਤਰੀਕਾਕਾਰ ਵੀ ਪਤਾ ਲੱਗ ਗਿਆ। ਹੁਣ ਅਮਰੀਕਾ ਵਾਲੇ ਪਾਸੇ ਤੇ ਪਹਿਲਾਂ ਵੀ ਉਹ ਧੋਣ ਤੇ ਗੋਡਾ ਰੱਖ ਲੈਂਦੇ ਹੁੰਦੇ ਸੀ, ਹਾਲੇ ਇੱਥੇ ਰਿਵਾਜ਼ ਹੈ ਨਹੀਂ ਸੀ, ਇੱਥੇ ਬੀ ਸੀ ਵਾਲੇ ਪਾਸੇ ਤੇ ਪੈ ਗਿਆ। ਉਹ ਪੂਰਾ ਇਹਨੂੰ ਟਿਕਾ ਕੇ ਝੱਗਦਾ ਨਾਪ ਲੈਂਦੇ। ਇੱਥੇ ਵੀ ਹੌਲੀ ਹੌਲੀ ਸਾਡੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਉਹੋ ਜਿਹੇ ਸੁਭਾਅ ਬਣਾਉਣੇ ਪੈਣੇ ਨੇ। ਸਾਡੀ ਪੰਜਾਬੀ ਭਰਤੀ ਜਿਹੜੀ ਆ ਵੱਡੀ ਗਿਣਤੀ ਵਿੱਚ ਹੋ ਗਈ ਹੈ ਜੀ, ਉਹ ਦੱਸਦੀ ਆ ਆਪਣੇ ਨਾਲ ਦੇ ਪੁਲਿਸ ਅਫਸਰਾਂ ਨੂੰ ਵੀ ਇਹ ਕਿੱਦਾਂ ਮੰਨਦੇ ਹੁੰਦੇ ਆ। ਹਾਂਜੀ, ਦੁੱਧ ਪੀਲੇ ਬਾਲਮਾ ਵੀ ਮੈਂ ਕਦੋਂ ਦੀ ਖੜੀ, ਉਹ ਜਿਹੜਾ ਪਟਾ ਹੁੰਦਾ ਸੀ ਇੱਥੇ ਆਉਣ ਲੱਗ ਪੈਣਾ ਜੀ। ਤੇ ਮੁੱਕਦੀ ਗੱਲ ਇਹ ਕਿ ਕਾਨੂੰਨ ਵੀ ਹੁਣ ਸਖ਼ਤ ਹੋਣ ਲੱਗ ਪਏ ਨੇ, ਤੇ ਖਾਸ ਤੌਰ ਦੇ ਉੱਪਰ ਚਾਹੇ ਯੂਰਪੀਅਨ ਏਜੰਸੀਜ਼ ਨੇ, ਚਾਹੇ ਅਮਰੀਕਾ ਵਾਲੀਆਂ ਨੇ ਤੇ ਚਾਹੇ ਕੈਨੇਡੀਅਨ ਆ, ਕਿਉਂਕਿ ਇਹਨਾਂ ਨੇ ਘੱਟੋ ਘੱਟ ਐਡਮਿਟ ਕੀਤਾ ਨਾ ਵੀ ਇਹ ਸਮੱਸਿਆ ਹੈ ਜਿਸ ਦੇ ਉੱਪਰ ਕਾਬੂ ਪਾਉਣਾ ਆ। ਔਰ ਦੂਜੀ ਚੀਜ਼ ਇਹ ਆ ਵੀ ਬਹੁਤੀ ਵਾਰੀ ਇਹਨਾਂ ਦੇ ਵਿੱਚੋਂ ਜਿਹੜੇ ਆਹ ਗ੍ਰਿਫ਼ਤਾਰ ਕਰ ਲਏ ਨੇ, ਜਿਹੜੇ ਬਾਕੀ ਦੇ ਹਾਲੇ ਰਹਿੰਦੇ ਵੀ ਨੇ, ਉਹ ਕਿਹੜੇ ਵੀ ਇਹ ਚੁੱਪ ਕਰਕੇ ਖੁੱਲੇ ਛੱਡੇ ਹੋਣਗੇ? ਸਰਵੇਲੈਂਸ ਲੱਗੀ ਹੋਣੀ ਹੈ, ਜਦੋਂ ਇਹ ਖ਼ਬਰਾਂ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਹਿਲਜੁਲ ਜ਼ਰੂਰ ਹੁੰਦੀ ਹੈ, ਕੌਣ ਕਿੱਥੇ ਕਿਹਨੂੰ ਕਿੱਦਾਂ ਕਿਹਦੇ ਤੱਕ ਅਪਰੋਚ ਕਰਦਾ, ਕਿਹਨੂੰ ਫੋਨ ਕਰਦਾ। ਸਾਡੇ ਤਾਂ ਕੁਝ ਕਿਹੋ ਜਿਹੇ ਪੱਤਰਕਾਰ ਵੀ ਨੇ, ਤਕਰੀਬਨ ਸਾਰੀ ਦੁਨੀਆ ਭਰ ਦੇ ਵਿੱਚ ਜਿੰਨੇ ਬਦਮਾਸ਼ ਨੇ ਉਹਨਾਂ ਦੇ ਨਾਲ ਸੰਪਰਕ ਹੈ, ਤੇ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੇ ਉੱਪਰ ਇਹਨਾਂ ਏਜੰਸੀਆਂ ਦੀ ਨਿਗਾਹ ਨਾ ਹੋਏਗੀ? ਕਿੱਥੋਂ ਫੋਨ ਆਉਂਦਾ, ਕਿੱਧਰਲੇ ਪਾਸੇ ਜਾਂਦਾ? ਕਿਉਂਕਿ ਸਾਡੀਆਂ ਅੱਗੇ ਲੋਕਲ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀ ਨੇ, ਉਹਨਾਂ ਦੀ ਜੁਰੀਸਡਿਕਸ਼ਨ ਦਾ ਹੀ ਬੜਾ ਪੰਗਾ ਪੈ ਜਾਂਦਾ ਸੀ। ਦੇਖੋ ਜੀ, ਜੇ ਬ੍ਰੈਂਪਟਨ ਵਾਲੇ ਜਿਹੜੇ ਆ ਜੀ, ਉਹ ਸੀ ਪੀ ਵਾਹਨ ਦੇ ਵਿੱਚ ਚੋਰੀ ਦੀ ਗੱਡੀ ਦੇਖਣ ਗਏ ਆ, ਤੇ ਉਹ ਕਹਿੰਦੇ ਨੀ ਭਾਈ ਸਾਡੇ ਅਧਿਕਾਰ ਖੇਤਰ ਹੈ ਨੀ। ਜਦੋਂ ਇਸ ਲੈਵਲ ਤੱਕ ਗੱਲ ਪਹੁੰਚ ਜਾਂਦੀ, ਫਿਰ ਅਧਿਕਾਰ ਖੇਤਰ ਜਿਹੜੇ ਆ ਉਹ ਟੱਪੇ ਟਪਾਏ ਜਾ ਸਕਦੇ ਹੁੰਦੇ ਆ। ਸੋ ਹੁਣ ਜਿਹੜੀ ਗੱਲ ਜਿੱਧਰਲੇ ਪਾਸੇ ਨੂੰ ਤੁਰੀ ਆ, ਇਹ ਕਿਸੇ ਨਾ ਕਿਸੇ ਪਾਸੇ ਲੱਗ ਕੇ ਰਹਿਣੀ ਆ, ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਆ। ਹੁਣ ਆਪਾਂ ਕੁਝ ਕੁ ਖ਼ਬਰਾਂ ਤੇ ਇੱਧਰ ਮਾਰ ਲਈਏ ਝਾਤੀ। ਟੋਰਾਂਟੋ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਅੱਗ ਲੱਗੀ। ਸ਼ੱਕੀ ਅੱਗ ਦੇ ਨਾਲ ਉੱਥੇ ਇਮਾਰਤ ਦੇ ਵਿੱਚ ਰਹਿੰਦੇ ਤਿੰਨ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ ਨੇ। ਇਹ ਘਟਨਾ ਜਿਹੜੀ ਹੈ ਜੀ, ਉਹ ਅੱਜ ਸਵੇਰ ਦੀ ਗੱਲ ਆ। ਤਕਰੀਬਨ ਤੜਕੇ 3 ਵਜੇ ਐਗਲਿੰਟਨ ਐਵਨਿਊ ਅਤੇ ਬਾਥਰਸ ਸਟਰੀਟ ਦੇ ਨੇੜੇ ਵਾਪਰੀ ਹੈ ਜੀ। ਔਰ ਟੋਰਾਂਟੋ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। ਸੋ ਜਦੋਂ ਪਹੁੰਚੀਆਂ ਨੇ ਤੇ ਇਮਾਰਤ ਦੇ ਪਿਛਲੇ ਹਿੱਸੇ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਸੋ ਜਾਂਚ ਦੇ ਦੌਰਾਨ ਰੈਸਟੋਰੈਂਟ ਦੇ ਬੇਸਮੈਂਟ ਦੇ ਵਿੱਚ ਕੁਝ ਰਿਹਾਇਸ਼ੀ ਯੂਨਿਟਾਂ ਦੇ ਵਿੱਚ ਅੱਗ ਲੱਗੀ ਸੀ। ਫਾਇਰ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾ ਲਿਆ ਔਰ ਇਮਾਰਤ ਦੇ ਵਿੱਚ ਰਹਿੰਦੇ 8 ਵਸਨੀਕਾਂ ਨੇ ਖੁਦ ਹੀ ਸੁਰੱਖਿਅਤ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ ਸੀ। ਇਸ ਘਟਨਾ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ। ਦੂਜੇ ਪਾਸੇ ਨਾਰਵੇ ਦੀ ਰਾਸ਼ਟਰੀ ਅਪਰਾਧ ਏਜੰਸੀ ਕ੍ਰਿਪੋਸ ਨੇ ਬੱਚਿਆਂ ਦੇ ਨਾਲ ਜੁੜੀ ਇਕ ਜਿਣਸੀ ਸੋਸ਼ਲ ਸਮੱਗਰੀ ਦੀ ਗੈਰ ਕਾਨੂੰਨੀ ਆਨਲਾਈਨ ਨੈਟਵਰਕ ਖਿਲਾਫ ਵੱਡੀ ਅੰਤਰਰਾਸ਼ਟਰੀ ਕਾਰਵਾਈ ਕਰਦਿਆਂ ਕੈਨੇਡਾ ਸਮੇਤ 7 ਦੇਸ਼ਾਂ ਤੋਂ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀ ਦੇ ਮੁਤਾਬਕ ਮੁਲਜ਼ਮ ਡਾਰਕ ਵੈਬ ਦੇ ਮੌਜੂਦ ਗੈਰ ਕਾਨੂੰਨੀ ਫੋਰਮਾਂ ਤੱਕ ਪਹੁੰਚ ਹਾਸਲ ਕਰਨ ਦੇ ਲਈ ਮੋਨੇਰੋ ਕ੍ਰਿਪਟੋ ਕਰੰਸੀ ਦੀ ਵਰਤੋਂ ਕਰਦੇ ਸਨ। ਇਹ ਕਾਰਵਾਈ ਜਿਹੜੀ ਉਹ ਨਾਰਵੇ, ਸਵੀਡਨ, ਸਵਿਟਜ਼ਰਲੈਂਡ, ਕੈਨੇਡਾ, ਚੈੱਕ ਗਣਰਾਜ, ਪੋਲੈਂਡ ਅਤੇ ਜਰਮਨੀ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਾਂਝੇ ਯਤਨਾਂ ਦੇ ਨਾਲ ਜੂਨ ਦੇ ਮਹੀਨੇ ਦੇ ਵਿਚ ਸ਼ੁਰੂ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ ਜਿਹੜੀ ਉਹ 22 ਸਾਲ ਤੋਂ 54 ਸਾਲ ਦੇ ਦਰਮਿਆਨ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਕਈ ਹੋਰ ਮਸ਼ਕੂਕ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਨੇ। ਯੂਰੋਪੋਲ ਨੇ ਦਸਿਆ ਕਿ ਇਕ ਮੁਲਜ਼ਮ ਕਥਿਤ ਤੌਰ ਦੇ ਉਪਰ ਗੈਰ ਕਾਨੂੰਨੀ ਸਮੱਗਰੀ ਤਿਆਰ ਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਏ ਆਈ ਕਹਿੰਦੇ ਆ ਉਹਦੀ ਵਰਤੋਂ ਕਰਦਾ ਸੀ। ਇਸ ਕਾਰਵਾਈ ਦੇ ਦੌਰਾਨ 3 ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਜਦਕਿ 460 ਤੋਂ ਵੱਧ ਵਸਤੂਆਂ ਜਿਨ੍ਹਾਂ ਦੇ ਵਿਚ ਇਲੈਕਟ੍ਰਾਨਿਕਸ ਉਪਕਰਨ, ਕ੍ਰਿਪਟੋ ਵਾਲਿਟਸ ਅਤੇ ਹੋਰ ਸਬੂਤ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਨੇ। ਜ਼ਬਤ ਹੁੰਦਾ ਕਿ ਜ਼ਬਤ ਹੁੰਦਾ, ਕਈ ਵਾਰੀ ਪੈਰ ਚ ਬਿੰਦੀ ਵੱਧ ਲੱਗ ਜਾਂਦੀ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਮਲੇ ਜਾਰੀ ਰਹੇ ਤਾਂ ਅਮਰੀਕਾ ਇਕ ਵਾਰ ਫਿਰ ਵੱਡੀ ਫੌਜੀ ਕਾਰਵਾਈ ਕਰੇਗਾ। ਨਾਟੋ ਸਿਖਰ ਸੰਮੇਲਨ ਦੇ ਦੌਰਾਨ ਤੁਰਕੀ ਤੇ ਅੰਕਾਰਾ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਏ ਟਰੰਪ ਨੇ ਇਹ ਗੱਲ ਕਹੀ ਆ ਕਿ ਪਿਛਲੀ ਰਾਤ ਅਮਰੀਕਾ ਨੇ ਇਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਤੇ ਲੋੜ ਪਈ ਤਾਂ ਅੱਜ ਰਾਤ ਨੂੰ ਵੀ ਹਮਲੇ ਕੀਤੇ ਜਾਣਗੇ। ਟਰੰਪ ਨੇ ਦੋਸ਼ ਲਾਇਆ ਕਿ ਇਰਾਨ ਦੇ ਹੌਰਮੂਜ਼ ਜਲਮਾਰਗ ਦੇ ਵਿਚ ਵਪਾਰਕ ਜਹਾਜ਼ਾਂ ਤੇ ਡਰੋਨ ਅਤੇ ਮਿਜ਼ਾਇਲਾਂ ਦੇ ਨਾਲ ਹਮਲੇ ਕੀਤੇ ਗਏ ਨੇ, ਜਿਸ ਦੇ ਜਵਾਬ ਦੇ ਵਿਚ ਅਮਰੀਕਾ ਨੇ ਇਰਾਨ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਰਾਨ ਦੇ ਬਿਜਲੀ ਘਰਾਂ, ਡੀਸੈਲੀਨੇਸ਼ਨ ਪਲਾਟਾਂ ਅਤੇ ਤੇਲ ਨਿਰਯਾਤ ਕਰਨ ਵਾਲੇ ਮਹੱਤਵਪੂਰਨ ਮਾਰਗ ਖੜਗ ਟਾਪੂ ਜਿਹੜਾ ਜੀ ਉਸ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ। ਇਸ ਦੌਰਾਨ ਇਰਾਨ ਵੱਲੋਂ ਖਾੜੀ ਖੇਤਰ ਦੇ ਵਿਚ ਅਮਰੀਕੀ ਫੌਜੀ ਟਿਕਾਣਿਆਂ ਦੇ ਜਵਾਬੀ ਹਮਲੇ ਜਿਹੜੇ ਕੀਤੇ ਗਏ ਨੇ ਔਰ ਜਿਹਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਹੋਰ ਵਧ ਗਿਆ। ਜੰਗਬੰਦੀ ਟੁੱਟਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਵਿਸ਼ਵ ਭਰ ਦੇ ਵਿਚ ਚਿੰਤਾ ਵਧ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਜੀ ਉਹ ਉਨ੍ਹਾਂ ਦੇ ਵਿਚ 6% ਦਾ ਉਛਾਲ ਦਰਜ ਕੀਤਾ ਗਿਆ। ਇਸੇ ਦੌਰਾਨ ਟਰੰਪ ਨੇ ਕਿਹਾ ਕਿ ਗੱਲਬਾਤ ਦਾ ਰਸਤਾ ਅਜੇ ਵੀ ਖੁੱਲ੍ਹਾ ਪਰ ਉਨ੍ਹਾਂ ਨੇ ਇਰਾਨ ਦੇ ਨਾਲ ਹੋ ਰਹੀਆਂ ਵਾਰਤਾਵਾਂ ਦੀ ਸਫਲਤਾ ਦੇ ਸ਼ੱਕ ਜਤਾਇਆ। ਦੂਜੇ ਪਾਸੇ ਇਰਾਨ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਹ ਕਿਸੇ ਵੀ ਦਬਾਅ ਦੇ ਵਿਚ ਨਹੀਂ ਆਵੇਗਾ ਤੇ ਨਾ ਹੀ ਉਹ ਝੁਕੇਗਾ ਤੇ ਆਪਣੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ। ਟਰੰਪ ਸਾਹਿਬ ਜਿਹੜੇ ਨੇ ਜੀ ਇਸ ਕਰਕੇ ਵੀ ਚਰਚਾ ਦੇ ਵਿਚ ਨੇ ਕਿ ਅੱਜ ਜਦੋਂ ਉਹ ਜ਼ੇਲੈਂਸਕੀ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਉਹ ਜ਼ੇਲੈਂਸਕੀ ਨੂੰ ਪੂਤਨ ਕਹਿ ਕੇ ਸੰਬੋਧਨ ਕਰ ਰਹੇ ਸਨ, ਦੂਜੇ ਪਾਸੇ ਜਦੋਂ ਉਨ੍ਹਾਂ ਨੇ ਗੱਲ ਤੇ ਇਰਾਨ ਦੀ ਕਰਨੀ ਸੀ ਤੇ ਉਹ ਇਰਾਨ ਦੀ ਜਗ੍ਹਾ ਨਾ ਜਪਾਨ ਦਾ ਵਰਤੇ ਰਹੇ, ਜਪਾਨ ਨੇ ਜਿਹੜਾ ਜੀ ਸਾਡੇ ਤੇ ਬੰਬ ਸਿੱਟੇ, ਜਪਾਨ ਨੇ ਸਾਡੇ ਨਾਲ ਆਹ ਕਰਤਾ, ਕਹਿਣਾ ਉਹ ਚਾਹੁੰਦੇ ਸੀਗੇ ਇਰਾਨ ਪਰ ਮੂੰਹ ਦੇ ਵਿਚੋਂ ਨਿਕਲਿਆ ਜਪਾਨ। ਹੁਣ ਇਹਦੇ ਨਾਲ ਜਿਹੜੀਆਂ ਸਿਹਤ ਦੇ ਨਾਲ ਸਬੰਧਤ ਸੰਸਥਾਵਾਂ ਨੇ ਜਾਂ ਫਿਰ ਜਿਹੜੇ ਉਹ ਮਾਹਰ ਨੇ ਉਹ ਇਹ ਗੱਲ ਕਰਨ ਲੱਗ ਪਏ ਨੇ ਕਿ ਡੋਨਲਡ ਟਰੰਪ ਹੋਰਾਂ ਨੂੰ ਡਿਮੈਂਸ਼ੀਆ ਜਿਹੜਾ ਜੀ ਉਹ ਡਿਵੈਲਪ ਹੋ ਰਿਹਾ। ਹੁਣ ਜਿਹੜੀ ਕਹਿ ਲਓ ਕਿ ਵੀਨਸ ਇਨਸਫੀਸ਼ੀਐਂਸੀ ਦੀ ਬਿਮਾਰੀ ਜਿਹੜੀ ਸੀ ਉਹਦਾ ਐਲਾਨ ਜਿਹੜਾ ਸੀਗਾ ਸ਼ਾਇਦ ਸਾਲ ਪਹਿਲਾਂ ਹੀ ਹੋ ਗਿਆ ਉਦੋਂ ਕੀਤਾ ਗਿਆ ਸੀਗਾ, ਜਿਹਦੇ ਨਾਲ ਉਨ੍ਹਾਂ ਦੀ ਜਿਹੜੀ ਹੱਥ ਦੀ ਜਿਹੜੀ ਚਮੜੀ ਆ ਉਹਦਾ ਰੰਗ ਜਿਹੜਾ ਸੀਗਾ ਉਹ ਬਦਲਿਆ ਸੀਗਾ। ਜਿਹੜੀ ਵੀਨਸ ਸਫੀਸ਼ੀਐਂਸੀ ਆ ਇਨਸਫੀਸ਼ੀਐਂਸੀ ਉਹਦੇ ਕਹਿ ਲਓ ਕਿ ਬੜੇ ਮਾਰੂ ਪ੍ਰਭਾਵ ਹੁੰਦੇ ਨੇ ਜੀ, ਕਿਉਂਕਿ ਜਿਹੜਾ ਸਾਡੀਆਂ ਨਰਵਸ ਨੇ ਜਿਹੜਾ ਸਾਡਾ ਇਲੈਕਟ੍ਰੀਕਲ ਸਿਸਟਮ ਆ ਬਾਡੀ ਦਾ ਜਦੋਂ ਫਿਰ ਉਹਦੇ ਵਿਚ ਗੜਬੜੀ ਆ ਜਾਏ ਤੇ ਸਾਰਾ ਜਿਹੜਾ ਉਹ ਕਰੰਟ ਸਿਸਟਮ ਆ ਜੀ ਦਿਮਾਗ ਤੋਂ ਸਿਗਨਲ ਜਿਹੜੇ ਆ ਜੀ ਵੱਖ ਵੱਖ ਅੰਗਾਂ ਤੱਕ ਵੱਖ ਵੱਖ ਥਾਵਾਂ ਤੱਕ ਸਰੀਰ ਤੇ ਬਾਕੀ ਭਾਗਾਂ ਤੱਕ ਉਸ ਸਿਸਟਮ ਦੇ ਰਾਹੀਂ ਹੀ ਆਉਣੇ ਹੁੰਦੇ ਆ ਤੇ ਗਾਂ ਫੀਡਬੈਕ ਜਿਹੜੀ ਆ ਕਰੰਟ ਉੱਥੋਂ ਦੀ ਆਉਣਾ ਉਸ ਸਿਸਟਮ ਦੇ ਜ਼ਰੀਏ ਤੇ ਉੱਥੇ ਹੀ ਵਾਪਸ ਜਾਣਾ ਤੇ ਜਦੋਂ ਫਿਰ ਰਸਤੇ ਦੇ ਵਿੱਚ ਉਹ ਕਰੰਟ ਜਿਹੜਾ ਉਹ ਟੁੱਟਣ ਲੱਗ ਪਵੇ ਤੇ ਫਿਰ ਕਾਫੀ ਦਿੱਕਤਾਂ ਆ ਜਾਂਦੀਆਂ ਨੇ। ਸੋ ਜੇ ਉਹਨਾਂ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਜੀ ਉਹ ਡਿਵੈਲਪ ਹੋਣ ਲੱਗ ਪਈ, ਦਿਮਾਗ ਜਿਹੜਾ ਜੀ ਉਹ ਕਿਉਂਕਿ ਜਦੋਂ ਹੁਣ ਮੰਨ ਲਓ ਕੋਈ ਗੱਲ ਕੀਤੀ ਆ ਤੇ ਕੋਈ ਬੰਦਾ ਕਹੇ ਵੀ ਭਾਈ ਤੁਸੀਂ ਆਹ ਗਲਤ ਬੋਲ ਗਏ ਤੇ ਜਦੋਂ ਬੰਦਾ ਉਦਾਂ ਦਾ ਮੂਹਰੇ ਰਿਕੁਐਸਟ ਹੋਵੇ ਉਹ ਤਾਂ ਗਾਲੀ ਪੈ ਜਾਂਦਾ ਤੂੰ ਬੜਾ ਸਿਆਣਾ। ਬਜ਼ੁਰਗ ਨੇ ਜੀ ਤੇ ਉਸ ਕਹੋ ਕਿ ਵੱਧਦੀ ਉਮਰ ਦਾ ਜਿਹੜਾ ਤੇ ਜਿਹੜੀ ਇਸ ਤਰ੍ਹਾਂ ਟਾਈਪ ਦੀ ਜਿਹੜੀ ਬਿਮਾਰੀ ਆ ਉਹਦਾ ਅਸਰ ਜਿਹੜਾ ਜੀ ਉਹ ਦਿਮਾਗ ਦੇ ਉੱਪਰ ਪੈਣਾ ਜਿਹੜਾ ਉਹ ਸੁਭਾਵਿਕ ਹੈ। ਪਰ ਕਿਉਂਕਿ ਟਰੰਪ ਸਾਹਿਬ ਦੇ ਬੋਲ ਤੇ ਟਰੰਪ ਸਾਹਿਬ ਦੇ ਦਿਮਾਗ ਤੇ ਟਰੰਪ ਸਾਹਿਬ ਦੇ ਵਿੱਚ ਜਿਹੜੀ ਹਰ ਗੱਲ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਹੈ ਸਾਰੇ ਕਾਸੇ ਨੂੰ। ਸੋ ਇਸ ਕਰਕੇ ਟਰੰਪ ਹੋਰਾਂ ਦਾ ਕਹਿ ਲਓ ਵੀ ਇਸ ਟਾਈਪ ਦੇ ਨਾਲ ਥੋੜਾ ਬਹੁਤਾ ਜੇ ਬਿਮਾਰ ਹੋਣਾ ਜਿਹੜਾ ਉਹਦਾ ਖਮਿਆਜ਼ਾ ਸਾਰੀ ਦੁਨੀਆਂ ਨੂੰ ਭੁਗਤਣਾ ਪੈ ਸਕਦਾ। ਫੀਫਾ ਚੱਲ ਰਿਹਾ ਜੀ, ਫੀਫਾ ਦੇ ਵਿੱਚ ਵੀ ਝੰਡਾ ਗਾੜ ਕੇ ਬਦਮਾਸ਼ੀ ਕੀਤੀ ਹੈਗਾ ਤੇ ਜੋ ਕਹਿ ਲਓ ਵੀ ਹਾਲਾਤ ਉਸ ਦਿਨ ਅਮਰੀਕਾ ਦੀ ਟੀਮ ਦੇ ਉਹਨਾਂ ਨੇ ਕੀਤੇ ਆ ਆਹ ਤਹਿ ਲਾਤੀ। ਕੱਲ ਇੱਕ ਬੜਾ ਵੱਡਾ ਉਲਟ ਫੇਰ ਜਿਹੜਾ ਸੀਗਾ ਹੋਣ ਲੱਗਾ ਸੀ। ਅਰਜਨਟੀਨਾ ਦੀ ਜਿਹੜੀ ਟੀਮ ਆ ਜੀ ਉਹ ਹਾਫ ਟਾਈਮ ਤੱਕ 2-0 ਦੇ ਨਾਲ ਹਾਰਦੀ ਸੀ, ਬਾਅਦ ਦੇ ਵਿੱਚ ਜਿਹੜੀ ਹੈ ਜੀ ਉਹ 3-2 ਦੇ ਨਾਲ ਉਹ ਜਿੱਤੀ ਆ। ਜਿਸ ਨੂੰ ਲੈ ਕੇ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਛ ਹੋ ਰਿਹਾ ਕਿ ਇਹ ਟੀਮ ਜਿਹੜੀ ਹੈ ਜੀ ਉਹ ਮੈਸੀ ਹੋਰਾਂ ਨੂੰ ਧੱਕੇ ਦੇ ਨਾਲ ਜਿਤਾਇਆ ਗਿਆ, ਜਿਹੜੇ ਰੈਫਰੀ ਸਨ ਉਹ ਇੱਕ ਪਾਸੜ ਸਨ, ਉਨ੍ਹਾਂ ਨੇ 11-15 ਫੌਲ ਜਿਹੜੇ ਜੀ ਕਹਿੰਦੇ ਅਰਜਨਟੀਨਾ ਨੇ ਕੀਤੇ ਉਹਨੂੰ ਕੋਈ ਵੀ ਯੈਲੋ ਕਾਰਡ ਨਹੀਂ ਦਿੱਤਾ ਤੇ ਦੂਜੇ ਪਾਸੇ ਵਾਲਿਆਂ ਨੇ ਜਿਹੜੇ ਜੀ ਉਹ ਕਹਿੰਦੇ 11 ਫੌਲ ਕੀਤੇ ਤੇ 5 ਯੈਲੋ ਕਾਰਡ ਦੇ ਮਾਰੇ। ਬਹੁਤ ਸਾਰੀਆਂ ਜਿਹੜੀਆਂ ਕਹੋ ਵੀ ਪੱਖਪਾਤੀ ਵਤੀਰਾ ਜਿਹੜਾ ਜੀ ਉਹ ਰਿਹਾ। ਬਾਅਦ ਦੇ ਵਿੱਚ ਸਵਿਟਜ਼ਰਲੈਂਡ ਦਾ ਤੇ ਕੋਲੰਬੀਆ ਦਾ ਮੈਚ ਬੜਾ ਮੈਚ ਫਸਿਆ ਜੀ, ਔਰ ਉਸ ਤੋਂ ਬਾਅਦ ਜਦੋਂ ਟਾਈ ਬ੍ਰੇਕਰ ਸੀ ਸੋ ਪੈਨਲਟੀ ਸ਼ਾਟਸ ਜਿਹੜੀਆਂ ਨੇ ਜੀ ਉਹ ਬੜੀਆਂ ਰੌਚਕ ਰਹੀਆਂ ਔਰ ਅੰਤ ਦੇ ਵਿੱਚ ਜਿਹੜਾ ਸੀਗਾ ਜੀ ਉਹ ਕੋਲੰਬੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਵਿਟਜ਼ਰਲੈਂਡ ਜਿਹੜੀ ਹੈ ਉਹ ਅੱਗੇ ਪਹੁੰਚੀ ਹੈ। ਅੱਜ ਕੋਈ ਮੈਚ ਹੈ ਨਹੀਂ ਗਾ, ਜੱਜ ਛੁੱਟੀ ਹੈ, ਬਾਕੀ ਦਾ ਕੱਲ੍ਹ ਤੋਂ ਕੰਮ ਸ਼ੁਰੂ ਹੋਊ। ਸੋ ਕੁੱਲ ਮਿਲਾ ਕੇ ਜਿਹੜਾ ਜੀ ਉਹ ਫੀਫਾ ਵੀ ਐਰਕੀ ਜਿਹੜੀਆਂ ਤਿੰਨੇ ਮੁਲਕ ਜਿਹੜੇ ਹੋਸਟ ਕਰ ਰਹੇ ਨੇ ਜਿਹਦੇ ਵਿੱਚ ਕੈਨੇਡਾ ਮੈਕਸੀਕੋ ਤੇ USA ਉਹ ਤਿੰਨੇ ਟੀਮਾਂ ਜਿਹੜੀਆਂ ਨੇ ਜੀ ਬਾਹਰ ਨਿਕਲ ਗਈਆਂ ਨੇ। ਉਹ ਕਹਿੰਦੇ ਕਿਤੇ ਪੁੱਛਿਆ ਰਿਜ਼ਲਟ ਆਉਣਾ ਸੀਗਾ ਤੇ ਬਾਪੂ ਪੁੱਛਦਾ ਵੀ ਹਾਂ ਕਿੱਦਾਂ ਪਾਸ ਹੋ ਗਿਆ, ਕਹਿੰਦਾ ਆਪਣਾ ਗਵਾਂਢੀ ਨੀ ਚਾਚਾ ਬਿਸ਼ਨਾ ਉਹਦਾ ਮੁੰਡਾ ਵੀ ਫੇਲ ਹੋ ਗਿਆ, ਆਪਣਾ ਸਰਪੰਚ ਉਹਦਾ ਮੁੰਡਾ ਵੀ ਫੇਲ ਹੋ ਗਿਆ। ਕਹਿੰਦਾ ਅੱਛਾ, ਤੇ ਕਹਿੰਦਾ ਤੇਰਾ ਕੀ ਬਣਿਆ? ਆਪਣਾ ਉਹ ਨੀ ਘਰ ਵਾਲਾ ਮਹਿੰਦਰ ਸਿੰਘ ਪੰਚ ਉਹਦਾ ਮੁੰਡਾ ਵੀ ਫੇਲ ਹੋ ਗਿਆ। ਉਹ ਕਹਿੰਦਾ ਮੈਂ ਪੁੱਛਦਾ ਵੀ ਤੇਰਾ ਕੀ ਬਣਿਆ? ਕਹਿੰਦਾ ਪਾਪਾ ਤੂੰ ਕਿਹੜਾ DC ਲੱਗਾ, ਤੇਰੇ ਵਾਲਾ ਵੀ ਫੇਲ ਹੀ ਹੋ ਗਿਆ। ਉਹ ਹਾਲ ਹੀ ਹੋਇਆ ਵੀ ਮੈਕਸੀਕੋ ਵੀ ਬਾਹਰ ਨਿਕਲ ਗਿਆ ਸੀ ਤੇ ਕੈਨੇਡਾ ਵੀ ਪਹਿਲਾਂ ਬਾਹਰ ਨਿਕਲ ਗਿਆ ਸੀ, ਅਮਰੀਕਾ ਦੀ ਵਾਰੀ ਸੀ ਉਹ ਵੀ ਬਾਹਰ ਨਿਕਲ ਗਿਆ। ਹੁਣ ਆਪਾਂ ਇੱਦਾਂ ਕਰੀਏ ਕੁਝ ਕੁ ਰਿਕਾਰਡਡ ਕਮਰਸ਼ਲ ਨੇ ਜੀ, ਇੱਕ ਦੋ ਉਹ ਸੁਣ ਕੇ ਤੇ ਫਿਰ ਆਪਾਂ ਇੱਕ ਗਾਣਾ ਵੀ ਸੁਣਾਂਗੇ, ਇੱਕ ਦੋ ਖਬਰਾਂ ਤੇ ਹੋਰ ਝਾਤੀ ਮਾਰਦੇ ਆਂ।
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 4162131313 7895 Tranmere Drive 206 Mississauga
ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ। ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰ ਫਿਰ ਸਵਾਗਤ। ਸੋ ਆਪਣੇ ਕਾਲਰ ਨੇ ਜੀ, ਉਹਨਾਂ ਨਾਲ ਗੱਲਬਾਤ ਕਰਕੇ ਫਿਰ ਬਾਕੀ ਗੱਲਾਂ ਹੋਰ ਕਰਦੇ ਹਾਂ। ਜੀ ਆਇਆਂ ਨੂੰ ਜੀ ਸਵਾਗਤ ਹੈ
ਜੀ। ਸਤਿ ਸ੍ਰੀ ਅਕਾਲ, ਕੈਸੇ ਹੈਂ ਆਪ?
ਠੀਕ ਹੈ ਜੀ, ਆਪ ਸੁਣਾਏ?
ਮੈਂ ਬਿਲਕੁਲ ਠੀਕ ਹੂੰ। ਆਪ ਟਰੰਪ ਸਾਹਿਬ ਕੀ ਬਾਤ ਕਰ ਰਹੇ ਥੇ ਕਿ ਦਿਮਾਗ ਕੀ ਹਾਲਤ ਐਸੀ ਹੈ। ਮੈਂ ਬਤਾ ਰਹਾ ਹੂੰ, ਕੁਝ ਵੀ ਬੋਲਨੇ ਸੇ ਪਹਿਲੇ ਵੋ ਸੋਚਤੇ ਨਹੀਂ ਹੈ, ਤੋ ਕਮ ਸੇ ਕਮ ਕੁਝ ਬੋਲਨੇ ਨਹੀਂ ਹੈ। ਵਾਰ ਕਾ ਵੀ ਖਤਮ ਹੋ ਗਿਆ, ਸਾਰਾ ਹੋ ਗਿਆ, ਤੋ ਮੈਂ ਕਿਆ ਕਰੂੰ। ਚਲੋ ਇੰਪਾਇਰ ਕੇ ਬਾਰੇ ਮੈਂ ਬੋਲੂ, ਮੈਂ ਬੀਬੀਪੀ ਕਾ ਮੈਂ ਘੁਸ ਗਏ, ਪਰਲ ਅਬ ਇਨਕੀ ਕੰਡੀਸ਼ਨ ਕੈਸੀ ਹੈ, ਵੋ ਜਿਤਨੇ ਦਿਨ ਵੀ ਗੁਜ਼ਰੇਂਗੇ ਕਿਆ ਕਿਆ ਕਰਤੇ, ਯੇ ਉਪਰ ਵਾਲਾ ਹੀ ਜਾਣਤਾ। ਬਸ ਮੈਂ ਯਹੀ ਕਹੂੰਗਾ ਉਨਕੇ ਲਿਏ ਯਾ ਉਨ ਜੈਸੇ ਸਿਆਸਤਦਾਨੋ ਕੇ ਲਿਏ ਕਿ ਹਜ਼ਾਰੋਂ ਕੁਰਸੀਆਂ ਐਸੀ ਕਿ ਹਰ ਕੁਰਸੀ ਪੇ ਦਮ ਨਿਕਲੇ, ਇਸ ਪਰ ਬੈਠ ਕੇ ਜੋ ਖੁਦ ਸੇ ਉਠੇ ਬਹੁਤ ਕਮ ਨਿਕਲੇ।
ਕਿਆ ਬਾਤ ਹੈ, ਤੁਸੀਂ ਸ਼ੇਰ ਦਾ ਬੜਾ ਵਧੀਆ ਮੁਜੰਮਤ ਕੀਤੀ ਹੈ ਜੀ।
ਜੀ ਹਾਂ ਜਨਾਬ, ਸਾਰੇ ਸ਼ੇਰ ਬੜੀਆ ਹੀ ਹੋਤੇ, ਕਿਉਂਕਿ ਜਿਸ ਟਾਪਿਕ ਕੇ ਉਪਰ ਹੈ ਉਸੀ ਕੇ ਉਪਰ ਬਾਤ ਕਰਨਾ ਚਾਹਤਾ ਹੂੰ। ਦੁਨੀਆ ਮੇ ਤਮਾਸ਼ਾ ਬਨੇ ਹੋਏ ਹੈ, ਮੇਰੇ ਨਜ਼ਦੀਕ ਕੇ ਕੁਛ ਕਿਸੀ ਕੋ ਕੁਛ ਔਰ ਦੇਖਨੇ ਕਾ ਨਹੀਂ ਹੈ, ਕੁਛ ਦਿਲ ਨਹੀਂ ਚਾਹ ਰਹਾ, ਇੰਟਰਟੇਨਮੈਂਟ ਦਿਲ ਸੇ ਹਰ ਚੀਜ਼ ਸੇ ਦਿਲ ਭਰ ਗਿਆ। ਯੂ ਹੀ ਕਰ ਲੀਜੀ ਸਾਹਿਬ, ਪਹਿਲੀ ਫੋਨ ਪੇ ਜਾ ਕੇ ਦੇਖੀਏ, ਟਰੰਪ ਨੇ ਅਭੀ ਨਯਾ ਕਿਆ ਕਹਾ, ਤੋ ਆਪ ਵੋ ਔਨ ਕਰਤੇ ਆਪਕੋ ਹਸੀ ਆਨੇ ਲਗ ਜਾਏਗੀ। ਤੋ ਇਸ ਤਰ੍ਹਾਂ ਕੇ ਬਹਰਹਾਲ ਵੋ ਆਪਣੀ ਵੋ ਗੁਜ਼ਾਰ ਰਹੇ ਦਫ਼ਤਰ ਮੇ, ਬੜਾ ਬੜੀ ਤਕਲੀਫ ਹੋ ਰਹੀ। ਬਹਰਹਾਲ ਹਮਾਰੇ ਲਿਏ ਤੋ ਬਹੁਤ ਨੁਕਸਾਨ ਦੇ, ਹਮਾਰੇ ਸੇ ਮੁਰਾਦ ਸਾਰੇ ਕੈਨੇਡੀਅਨਸ ਕੇ ਲਈ। ਕੋਈ ਕਾਮ ਉਨ੍ਹਾਂ ਨੇ ਐਸਾ ਨਹੀਂ ਕਿਹਾ ਜਿਸ ਸੇ ਕਿ ਹਮ ਯਾਦ ਕਰੇ, ਵੋ ਜਾਣੇ ਕੇ ਬਾਅਦ ਕਿ ਕਿਆ ਬੰਦਾ ਥਾ ਯਾਰ, ਕਿਆ ਸੰਗੇ ਕਾਮ ਕਰਕੇ।
ਪਿੰਡਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਸੀ, ਬੜੇ ਸਖਤ ਹੁੰਦੇ ਸੀ, ਤੇ ਉਹ ਕਨੂੰਨ ਨਹੀਂ, ਬਾਕੀ ਦੇ ਟੱਬਰ ਨੇ ਹੁੰਦੇ ਰਹਿਣਾ ਵੀ ਭਾਈ ਆ ਕਿਸੇ ਨੂੰ ਕੋਈ ਗਲਤ ਨਾ ਬੋਲ ਦੇਵੇ ਨਾ, ਤੇ ਕਿਸੇ ਦੀ ਵਿਚਾਰ ਦੀ ਇਹ ਵੀ ਹਿੰਮਤ ਨਹੀਂ ਹੁੰਦੀ ਸੀ ਭਾਈ ਨੂੰ ਟੋਕ ਕੇ ਕਹਿ ਦੇ ਵੀ ਏਦਾਂ ਨਹੀਂ ਕਰੀਦਾ ਹੁੰਦਾ। ਉਹ ਹਾਲਾਤ ਸਾਡੇ ਬਣੇ ਪੈ ਰਹੇ ਜੀ।
ਬਿਲਕੁਲ ਸਹੀ, ਬਿਲਕੁਲ ਸਹੀ ਹੈ।
ਬਹੁਤ ਬਹੁਤ
ਜਨਾਬ, ਸਤਿ ਸ੍ਰੀ ਅਕਾਲ ਜਨਾਬ,
ਠੀਕ ਹੈ, ਥੈਂਕ ਯੂ। ਸੋ ਇਹ ਤਾਂ ਕਹਿ ਲੋ ਵੀ ਰੱਬ ਅੱਗੇ ਅਰਦਾਸਾਂ ਕਰਨੀਆਂ ਪੈਂਦੀਆਂ। ਤੁਹਾਡੇ ਮੈਸੇਜ ਆਏ ਨੇ ਕਿ ਕਬੱਡੀ ਬਾਰੇ ਦੱਸ ਦਿਓ, ਐਤਕੀ ਨਾ ਸਾਡੀ ਜਿਹੜੀ ਓਨਟੇਰੀਓ ਕਬੱਡੀ ਫੈਡਰੇਸ਼ਨ ਆ, ਅਸੀਂ ਤੇ ਜਿਹੜੇ ਟੂਰਨਾਮੈਂਟ ਸੀਗੇ ਨਹੀਂ ਸੀ ਕਰਵਾ ਰਹੇ। ਦੂਜੇ ਪਾਸੇ ਜਿਹੜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆ, ਉਹਦੇ ਟੂਰਨਾਮੈਂਟ ਪਿਛਲੀ ਵਾਰੀ ਵੀ ਹੋਇਆ, ਇਸ ਐਤਵਾਰ ਨੂੰ ਸੀਗਾ ਜੀ। ਸਾਡੇ ਮਿੱਤਰ ਨੇ ਜੀ ਬਿੰਦੀ ਸਰਾਏ ਜੀ ਤੇ ਸਤਨਾਮ ਸਰਾਏ ਹੋਰੀ, ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਅੰਤਮ ਰਸਮਾਂ ਦੇ ਉੱਪਰ, ਕਿਉਂਕਿ ਜਿੰਨੇ ਵੀ ਅਸੀਂ ਚਲੋ ਕਬੱਡੀ ਦੀ ਭਾਵੇਂ ਵੱਖ ਵੱਖ ਸੰਸਥਾਵਾਂ ਨੇ, ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਰੇ ਸ਼ਰੀਕ ਹੁੰਦੇ ਹਾਂ ਤੇ ਉੱਥੇ ਮਿਲਦੇ ਗਿਲਦੇ ਹਾਂ, ਤੇ ਸਾਰੇ ਜਿਹੜੇ ਉਧਰਲੇ ਪਾਸੇ ਵੀ ਮੈਂਬਰ ਨੇ ਉਹ ਬਹੁਤੇ ਜਿਹੜੇ ਨੇ ਉਹ ਸਾਡੀਆਂ ਇਧਰਲੀਆਂ ਕਲੱਬਾਂ ਦੇ ਵਿੱਚੋਂ ਇਕੱਠੇ ਕੰਮ ਕਰਕੇ ਉਧਰ ਗਏ ਨੇ ਜੀ। ਤੋ ਸਾਡੇ ਹਰਵਿੰਦਰ ਸਿੰਘ ਨੇ ਹੋਰੀ ਨੇ ਜੀ, ਮੰਗੂ ਹੋਰੀ ਜਿਹਨਾਂ ਨੂੰ ਸਾਡੇ ਕਲੱਬ ਦੇ ਵਿੱਚ ਵੀ ਸਨ, ਤੇ ਬਾਕੀ ਮੰਗੇ ਹੋਰੀ, ਦੇਵ ਮੁੰਡੀ ਹੋਰੀ, ਗੋਰੇ ਹੋਰੀ, ਰਾਣਾ ਬਰਿਆਰ ਹੋਰੀ, ਤੇ ਉਹ ਸਾਰੇ ਉੱਥੇ ਜੀ ਉਦਣ ਮਿਲੇ ਤੇ ਕਹਿੰਦੇ ਵੀ ਯਾਰ ਬੋਲਬਾਲ ਦਿਆ ਕਰੋ ਵੀ ਟੂਰਨਾਮੈਂਟ ਪਿਛਲਾ ਵੀ ਸਾਡਾ ਵਧੀਆ ਹੋ ਗਿਆ ਤੇ ਐਤਕੀ ਐਤਵਾਰ ਨੂੰ ਟੂਰਨਾਮੈਂਟ ਆ। ਮੈਂ ਕੋਈ ਗੱਲ ਨੀ ਵੀ ਅਸੀਂ, ਸਾਡੀ ਏਡੀ ਸੰਕੀਰਨਤਾ ਤਾਂ ਹੈ ਨੀ, ਕਬੱਡੀ ਤੇ ਕਬੱਡੀ ਆ ਨਾ ਜੀ, ਤੇ ਅਸੀਂ ਕਦੇ ਵੀ ਏਦਾਂ ਸੋਚ ਜਿਹੜਾ ਛੋਟੀ ਸੋਚ ਜਿਹੜੀ ਆ ਉਹ ਨਹੀਂ ਰੱਖੀ, ਖਾਸ ਕਰਕੇ ਸਾਡਾ ਸਰਦਾਰੀ ਦਾ ਹਮੇਸ਼ਾ ਹੀ ਸਾਡਾ ਐਟੀਟਿਊਡ ਇਹੀ ਰਿਹਾ। ਤੇ ਐਤਕੀ ਐਤਵਾਰ ਨੂੰ ਜਿਹੜਾ ਜੀ ਮੈਂ ਫਿਲੀਪ ਕਲੱਬ ਵੱਲੋਂ ਟੂਰਨਾਮੈਂਟ ਆ ਜੀ, ਤੇ ਭਾਈ ਜਾ ਕੇ ਦੇਖੋ, ਐਤਕੀ ਮੀਂਹ ਵੀ ਹੈ ਨੀਗਾ, 27 ਡਿਗਰੀ ਉਦੋਂ ਨੂੰ ਟੈਂਪਰੇਚਰ ਆ। ਕਬੱਡੀ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਆ ਉਹ ਅੱਜ ਸਾਡੇ ਗਰੁੱਪਾਂ ਦੇ ਵਿੱਚ ਸ਼ੇਅਰ ਹੋਈ ਹੈ। ਗੋਪੀ ਧੂਰਕੋਟ ਬੜਾ ਵਧੀਆ ਖਿਡਾਰੀ ਸੀ, ਤੇ ਸਾਡੇ ਉੱਥੇ ਕਿਸ਼ਨ ਵਿਦੇਸ਼ਾ ਹੋਰੀ ਨੇ, ਕਮੈਂਟੇਟਰ ਨੇ, ਤੇ ਸਾਡੇ ਬਹੁਤ ਸਾਰੇ ਜਿਹੜੇ ਕਬੱਡੀ ਵਾਲੇ ਗਰੁੱਪ ਨੇ ਉਹਨਾਂ ਦੇ ਵਿੱਚ ਉਹ ਹੈਗੇ ਨੇ ਜੀ। ਤੇ ਉਹਨਾਂ ਨੇ ਪਹਿਲਾਂ ਉਹ ਸਾਡੇ ਗਰੁੱਪਾਂ ਦੇ ਵਿੱਚ ਉਹ ਸ਼ੇਅਰ ਕੀਤੀ ਸੀ, ਉਸ ਤੋਂ ਬਾਅਦ ਸਾਡੇ ਜਿਹੜਾ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਆ ਉਹਦੇ ਵਿੱਚ ਇੰਦਰਜੀਤ ਧੁਗਾਹਰੀ ਸਾਡੇ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਖਬਰ ਜਿਹੜੀ ਸੀਗੀ ਉਹ ਸ਼ੇਅਰ ਕੀਤੀ ਸੀ ਕਿ ਗੋਪੀ ਧੂਰਕੋਟ ਉਹਨਾਂ ਦੇ ਇਸ ਜਾਨ ਨੂੰ ਤੁਰ ਜਾਣ ਦੀ ਜਿਹੜੀ ਮੰਦਭਾਗੀ ਖਬਰ ਆਈ ਹੈ। ਪਰ ਜਦੋਂ ਵੀ ਸਾਡੇ ਕੋਈ ਖਿਡਾਰੀ ਜਿਹੜੇ ਆ ਜੀ ਇੱਦਾਂ ਤੁਰ ਜਾਂਦੇ ਆ ਤੇ ਬਹੁਤ ਦੁੱਖ ਹੁੰਦਾ ਜੀ। ਅਰਦਾਸ ਆ ਜੀ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਬਾਕੀ ਪਰਿਵਾਰ ਨੂੰ ਜਿਹੜਾ ਜੀ ਉਹ ਭਾਣਾ ਮੰਨਣ ਦਾ ਬਲ ਬਖਸ਼ੇ। ਇਹ ਬਹੁਤੀ ਵਾਰੀ ਭਾਣਾ ਮੰਨਣ ਦੀ ਗੱਲ ਕਹਿਣੀ ਬੜੀ ਸੌਖੀ ਹੁੰਦੀ ਹੈ, ਕਰਨੀ ਬੜੀ ਔਖੀ ਹੁੰਦੀ ਹੈ। ਪਰ ਇਹ ਤੇ ਕੁਛ ਨਹੀਂ ਕੀਤਾ ਜਾ ਸਕਦਾ, ਕੁਛ ਨਹੀਂ ਕੀਤਾ ਜਾ ਸਕਦਾ। ਅਫਸੋਸ ਆ ਜੀ, ਔਰ ਅਫਸੋਸ ਤੋਂ ਇਲਾਵਾ ਹੋਰ ਕੁਛ ਸ਼ਾਇਦ ਨਹੀਂ ਕੀਤਾ ਜਾ ਸਕਦਾ। 416-620-1778 ਸਟੂਡੀਓ ਦਾ ਫੋਨ ਨੰਬਰ ਜੇ ਤੁਸੀਂ ਕੋਈ ਗੱਲਬਾਤ ਜਿਹੜੀ ਹੈ ਜੀ ਸਟੂਡੀਓ ਕਰਨੀ ਹੋਵੇ। ਤੇ ਆਹ ਫਿਰ ਆਪਾਂ ਇੱਕ ਨਾ ਗੀਤ ਸੁਣਦੇ ਹਾਂ, ਗੀਤ ਉਹੀ ਸਤਿੰਦਰ ਸਰਤਾਜ ਹੋਰ ਦੀ ਆਵਾਜ਼ ਦੇ ਵਿੱਚ। ਹਮੇਸ਼ਾ ਮੈਂ ਕਹੋ ਕਿ ਮੈਂ ਲਾਉਣਾ ਉਹ ਕਰਕੇ ਆ ਜਦੋਂ ਮੈਂ ਇੱਥੇ ਯੂਟਿਊਬ ਓਪਨ ਕਰਦਾ ਤੇ ਉੱਥੇ ਮੂਹਰੇ ਯੂਟਿਊਬ ਆਪੇ ਹੀ ਉਹ ਗਾਣਾ ਕੱਢ ਕੇ ਮੂਹਰੇ ਰੱਖ ਦਿੰਦੀ ਹੈ ਜੀ। ਤੇ ਆਓ ਫਿਰ ਆਪਾਂ ਸੁਣ ਲੈਂਦੇ ਹਾਂ।
ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨ ਫੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨ ਫੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਮੈਂ ਸੁਣਿਆ ਕਿ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਦਾ ਬਾਕੀ ਤੂੰ ਜਾਣੇ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫਾ ਕੱਚ ਦਾ ਬਾਕੀ ਤੂੰ ਜਾਣੇ ਤੂੰ ਜਾਣੇ ਮੈਂ ਸੁਣਿਆ ਕਿ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਦਾ ਬਾਕੀ ਤੂੰ ਜਾਣੇ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫਾ ਕੱਚ ਦਾ ਬਾਕੀ ਤੂੰ ਜਾਣੇ ਤੇਰੀ ਮਰਜ਼ੀ ਸਾਂਭ ਕੇ ਰੱਖ ਲੈ ਤੇਰੀ ਮਰਜ਼ੀ ਤੋੜ ਕੇ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨਸੀ ਜੋੜ ਕੇ ਮਿਹਨਤ ਛੱਡਣੀ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਆਪਣੇ ਕਰ ਫਰਜ਼ ਮੁਕੰਮਲ ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ ਤੂੰ ਆਪਣੇ ਕਰ ਫਰਜ਼ ਮੁਕੰਮਲ ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ ਆਪਣੀ ਥਾਂ ਤੂੰ ਪੂਰਾ ਰਹਿ ਪਰ ਕਦ ਆਉਣੀ ਏ ਵਾਰੀ ਮਰਜ਼ੀ ਮਾਲਕ ਦੀ ਅਰਕ ਅਮੁੱਲੇ ਬੇਸ਼ੱਕ ਮਾਲਕ ਰਾਤੇ ਦੇਵਣ ਰੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਨਹੀਂ ਦੌੜਨ ਵਾਲੇ ਸੈਰ ਕਰਨ ਜੇ ਸ਼ਾਮ ਨਾਲ ਗੱਲ ਜੱਚਦੀ ਮਣੀ ਦੇਖ ਦਵੇ ਜੇ ਤਲਖ ਦੁਪਹਿਰਾ ਛਾਵੀ ਦੇ ਦੋ ਬੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮਿਹਨਤ ਬਹੁਤ ਜ਼ਰੂਰੀ ਹੈ ਜੀ ਪੰਜਾਬ ਦੇ ਵਿੱਚ ਇਹਨਾਂ ਦੀ ਨਹੀਂ ਖਾਸ ਕਰਕੇ ਜਿਹੜੀ ਸਤਲੁਜ ਮੂਵੀ ਆ ਉਸਨੇ ਬੜਾ ਭਰਥੂ ਪਾਇਆ ਜੀ ਭਾਵੇਂ ਕਿ ਜਿਹੜਾ ਪਲੇਟਫਾਰਮ ਦੇ ਉੱਪਰ ਉਹਨੂੰ ਲਾਹ ਦਿੱਤਾ ਗਿਆ ਸੀ ਪਰ ਜਿੰਨਾ ਕਹਿ ਲਓ ਕਿ ਉਸਨੂੰ ਲਾਉਣ ਤੋਂ ਬਾਅਦ ਉਸਦੀ ਹਾਈਪ ਬਣੀ ਹੈ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹਨੇ ਉਹ ਹਾਲ ਤੱਕ ਨਾ ਦੇਖੀ ਹੋਵੇ ਸਿਆਸਤ ਜਿਹੜੀ ਹੈ ਜੀ ਪੂਰੀ ਗਰਮਾ ਗਈ ਹੈ ਉਸ ਵੇਲੇ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਾਰੀਆਂ ਇੱਕ ਵਾਰੀ ਫਿਰ ਕਟਹਿਰੇ ਦੇ ਵਿੱਚ ਆ ਗਈਆਂ ਨੇ ਇਹੀ ਉਹਨਾਂ ਨੂੰ ਡਰ ਸੀ ਹਾਂਜੀ ਅਕਾਲੀ ਦਲ ਬਾਦਲ ਵਾਲਿਆਂ ਦੇ ਉਹਨਾਂ ਦੇ ਬਿਆਨ ਜਿਹੜੇ ਉਹ ਅਲੱਗ ਤਰੀਕੇ ਦੇ ਨਾਲ ਆ ਰਹੇ ਨੇ ਔਰ ਉਹ ਇਸ ਫਿਲਮ ਦੇ ਲਾਹੇ ਜਾਣ ਦੀ ਮੁਜੰਮਤ ਕਰ ਰਹੇ ਨੇ ਹਾਲਾਂਕਿ ਜਦੋਂ ਆਹ ਉੱਥੇ ਵੱਖ ਵੱਖ ਪਲੇਟਫਾਰਮ ਦੇ ਉੱਪਰ ਡਿਬੇਟਸ ਚੱਲਦੀਆਂ ਨੇ ਤੇ ਅਕਾਲੀ ਜਿਹੜੇ ਆ ਜੀ ਉਹ ਬਰਾਬਰ ਕਟਹਿਰੇ ਦੇ ਵਿੱਚ ਖੜੇ ਕਰੇ ਜਾ ਰਹੇ ਨੇ ਜੀ ਔਰ ਬੀਬੀ ਪਰਮਜੀਤ ਕੌਰ ਖਾਲੜਾ ਹੋਰੀ ਜਿਹੜੀਆਂ ਉਹਨਾਂ ਦੀ ਇੰਟਰਵਿਊ ਆ ਰਹੀਆਂ ਨੇ ਜਾਂ ਫਿਰ ਉਹਨਾਂ ਦੀ ਬੇਟੀ ਮੇਰੇ ਖਿਆਲ ਦੇ ਵਿੱਚ ਇੱਥੇ ਆਪਣੇ ਕੈਟਾਗਰੀ ਦੇ ਵਿੱਚ ਹੀ ਨੇ ਉਹਨਾਂ ਦੀਆਂ ਕੁਝ ਇੱਕ ਚੈਨਲ ਦੇ ਉੱਪਰ ਮੈਂ ਇੰਟਰਵਿਊ ਸੁਣ ਰਿਹਾ ਸੀ ਔਰ ਉਹ ਰੱਜ ਕੇ ਜਿਹੜਾ ਜੀ ਉਹ ਉਸ ਵੇਲੇ ਦੀ ਬਾਦਲ ਸਰਕਾਰ ਨੂੰ ਜਿਹੜਾ ਜੀ ਉਹ ਜ਼ਿੰਮੇਵਾਰ ਠਹਿਰਾ ਰਹੇ ਨੇ ਔਰ ਜਿਹੜੀਆਂ ਇੱਥੋਂ ਦੀਆਂ ਉਹਨਾਂ ਦੀਆਂ ਸਪੀਚ ਸਨ ਚਾਹੇ ਓਂਟੈਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਵੱਲੋਂ ਸਪੀਚ ਦਿੱਤੀ ਗਈ ਸੀ ਇੰਦਰਜੀਤ ਬੱਲ ਹੋਰੀ ਜਿਹੜੇ ਕਿ WSO ਦੇ ਨਾਲ ਜੁੜੇ ਹੋਏ ਸਨ ਤੇ ਨਾਲ ਅਣਖੀਲਾ ਪੰਜਾਬ ਦਾ ਵੀ ਹਿੱਸਾ ਸਨ ਉਹਨਾਂ ਦੁਆਰਾ ਕੀਤੀ ਗਈ ਇੰਟਰਵਿਊ ਸੁਖਮਿੰਦਰ ਸਿੰਘ ਹੰਸਰਾ ਹੋਰਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ ਕਿਉਂਕਿ ਹੰਸਰਾ ਹੋਰਾਂ ਨੇ ਸੱਦੇ ਸੀ ਨਾ ਉਹ ਅਣਖੀਲਾ ਪੰਜਾਬ ਦੀ ਰਾਹਦਾਰੀ ਤੇ ਸੋ ਸਾਰੀਆਂ ਇੰਟਰਵਿਊ ਜਿਹੜੀਆਂ ਨੇ ਜੀ ਉਹ ਦੁਬਾਰਾ ਹਾਈਲਾਈਟ ਹੋਣੀਆਂ ਸ਼ੁਰੂ ਹੋਈਆਂ ਨੇ ਔਰ ਜਿਹੜੀ ਕੋਰਟ ਪ੍ਰੋਸੀਡਿੰਗ ਜਿਹੜੀਆਂ ਹੋਈਆਂ ਸਨ ਪਲੱਸ ਜਿਹੜੇ ਈਵਨ ਤੋਂ ਮੈਂ ਦੇਖਦਾ ਸੀ ਦਲਜੀਤ ਹੋਰਾਂ ਦੇ 90% ਡਾਇਲੋਗ ਜਿਹੜੇ ਨੇ ਜੀ ਉਹ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸਪੀਚਸ ਦੇ ਵਿੱਚੋਂ ਲੈ ਗਏ ਨੇ ਔਰ ਫਿਲਮ ਜਿਹੜੀ ਹੈ ਜਿਹਦੇ ਕਿਸੇ ਨੇ ਦੇਖੀ ਹੈ ਉਹ ਇਸ ਦੀ ਸਿਫਤ ਕਰ ਰਿਹਾ ਤੇ ਜਿਹੜੇ ਸਿਆਸੀ ਧਿਰਾਂ ਨੇ ਜੀ ਉਹਨਾਂ ਨੇ ਆਪਣਾ ਨਫਾ ਨੁਕਸਾਨ ਦੇਖ ਕੇ ਹੀ ਕੋਈ ਕੰਮ ਕਰਨਾ ਹੁੰਦਾ ਪਰ ਫਿਲਮ ਲੱਗਦਾ ਕਿ ਇਹ ਪੰਜਾਬ ਵਿਚ ਲਈ ਆਉਣ ਵਾਲੀਆਂ ਇਲੈਕਸ਼ਨਾਂ ਤੱਕ ਚਰਚਾ ਦਾ ਵਿਸ਼ਾ ਬਣੀ ਰਹੇਗੀ ਹਾਂ ਕਿਹੜੀ ਧਿਰ ਜਿਹੜੀ ਹੈ ਜੀ ਇਹਦੇ ਵਿੱਚੋਂ ਫਾਇਦਾ ਲੈ ਪਾਉਂਦੀ ਹੈ ਕਿਹੜੀ ਧਿਰ ਨੁਕਸਾਨ ਹੁੰਦਾ ਉਹ ਤੋਂ ਬਾਅਦ ਦੀ ਗੱਲ ਇਸੇ ਦਾ ਪ੍ਰੋਗਰਾਮ ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-86 ਮੇਰਾ ਫੋਨ ਨੰਬਰ 905-915-84-84 ਸਟੀਲ ਅਤੇ ਮਕਲਾਗਲਨ ਦੇ ਇਲਾਕੇ ਦੇ ਵਿੱਚ ਆਪਣੇ ਕੋਲ ਇੱਕ 4 ਬੈਡਰੂਮ ਦਾ 2 ਬੈਡਰੂਮ ਦੀ ਬੇਸਮੈਂਟ ਦੇ ਨਾਲ ਪਾਵਰ ਆਫ ਸੇਲ ਦੇ ਉੱਪਰ ਘਰ ਆਇਆ ਜੀ 949,000 ਦਾ ਸਿਰਫ ਇਹਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਮੇਰੇ ਨਾਲ 905-915-84-84 ਤੇ ਸੰਪਰਕ ਕਰ ਸਕਦੇ ਹੋ ਘੱਟ ਵੱਧ ਬੋਲਿਆ ਤੁਹਾਨੂੰ ਮਾਫੀ ਅਗਲੀ ਮੁਲਾਕਾਤ ਤੱਕ ਰੱਬ ਰਾਖਾ
ਮੈਂ ਸੁਣਿਆ ਕੇ ਉੱਦਮ ਬਾਰੇ ਬੜੀਆਂ ਨੇ ਤਹਿਰੀਰਾਂ ਸੁਣੀ ਬਜ਼ੁਰਗਾਂ ਤੋਂ ਮੈਂ ਸੁਣਿਆ ਕੇ ਉੱਦਮ ਬਾਰੇ ਬੜੀਆਂ ਨੇ ਤਹਿਰੀਰਾਂ ਸੁਣੀ ਬਜ਼ੁਰਗਾਂ ਤੋਂ ਆਪਸ ਵਿੱਚ ਕੀ ਗੱਲ ਕਰਨ ਤੱਕ ਸੀਰਾਂ ਤੇ ਤਦਬੀਰਾਂ ਸੁਣੀ ਬਜ਼ੁਰਗਾਂ ਤੋਂ ਜੇਕਰ ਕਿਸੇ ਕਿਤਾਬ ਚ ਲੱਭਿਆ ਰੱਖ ਨਹੀਂ ਵਰਕ ਮਰੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773।
पेट्रो कैनेडा पेश कर दे ड्यूरॉन हैवी ड्यूटी डीजल इंजन ऑयल्स हुन फुल सर्विस सेविंग्स नाल 10W30 सिंथेटिक $20 डिस्काउंट 5W30 $40 डिस्काउंट ऑफर लिमिटेड टाइम ले 5W30 क्विक स्टार्ट और ऑयल फ्लो ठंडे